ਧੰਨ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ, ਮਾਰੂ ਮਹਿਲਾ ਪਹਿਲਾ, ਘਰ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਐ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਸੂਟ ਸਮੂੜੇ ਕਮਨ ਗੁਣੀ, ਕਾਇਆ ਆਰਣਾ ਮਨ ਵਿੱਚ ਲੋਆ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟ ਸੁਦੇਹਾ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਹੋ ਕੇ ਰੋਜ਼ਾਨਾ ਦੀ ਤਰ੍ਹਾਂ ਆਪ ਜੀ ਨੇ ਸ਼ਾਮਾਂ ਵੇਲੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਹਨ। ਆਓ, ਜਿਸ ਪਾਵਨ ਸ਼ਬਦ ਦਾ ਹੁਣੇ ਆਪਾਂ ਪਾਠ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸਿੱਖ ਧਰਮ ਦੇ ਬਾਨੀ ਧੰਨ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਮਾਰੂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 990 ਉੱਪਰ ਸੁਭਾਇਮਾਨ ਹੈ। ਗੁਰੂ ਪਿਤਾ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਰਸਨਾ ਨੂੰ ਕਰਦਿਆਂ ਹੋਇਆਂ ਪਵਿੱਤਰ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ, ਜੇ ਅਸੀਂ ਆਪਣੇ ਜੀਵਨ ਦੇ ਵਿੱਚ ਉਹਨਾਂ ਵਿਚਾਰਾਂ ਨੂੰ ਲਾਗੂ ਕਰ ਸਕੀਏ ਤਾਂ ਸਾਡਾ ਜੀਵਨ ਬਹੁਤ ਹੀ ਸੋਹਣਾ, ਖੂਬਸੂਰਤ, ਸੁਚੱਜਾ ਬਣ ਸਕਦਾ ਹੈ। ਵੈਸੇ ਤਾਂ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਬਚਨ ਸਾਡੇ ਜੀਵਨ ਨੂੰ ਖੂਬਸੂਰਤ ਬਣਾਉਣ ਲਈ ਹੈ, ਵੀ ਸਾਡਾ ਜੀਵਨ ਸੋਹਣਾ ਬਣ ਜਾਏ। ਪਰ ਉਹ ਖੂਬਸੂਰਤ ਸੋਹਣਾ ਸੁਚੱਜਾ ਤਦ ਬਣੇਗਾ ਜੇ ਉਹ ਗਿਆਨ ਜੀਵਨ ਦੇ ਵਿੱਚ ਲਾਗੂ ਕੀਤਾ ਜਾਏਗਾ। ਜੇ ਕੇਵਲ ਉਸ ਗਿਆਨ ਦਾ ਪਾਠ ਹੋ ਜਾਏ, ਕੀਰਤਨ ਹੋ ਜਾਏ, ਉਸ ਗਿਆਨ ਨੂੰ ਪੜ੍ਹਿਆ ਹੀ ਜਾਏ, ਜਦੋਂ ਵਿਚਾਰਨ ਤੋਂ ਬਾਅਦ ਮੰਨਣ ਦੀ ਗੱਲ ਆਏ ਅਤੇ ਕੰਨੀ ਕਤਰਾਈ ਜਾਏ, ਫਿਰ ਪੜ੍ਹਨ ਦਾ ਵੀ ਕੋਈ ਬਹੁਤਾ ਲਾਭ ਨਹੀਂ ਹੁੰਦਾ। ਸਿੱਖ ਦਾ ਸੰਬੰਧ ਗੁਰੂ ਨਾਲ ਗੱਲ ਮੰਨਣ ਕਰਕੇ ਹੈ। ਗੁਰੂ ਨਾਨਕ ਜੀ ਦੇ ਘਰ ਵਿੱਚ ਦੋ ਪੁੱਤਰਾਂ ਨੇ ਜਨਮ ਲਿਆ, ਸ੍ਰੀ ਚੰਦ ਅਤੇ ਲਖਮੀ ਦਾਸ। ਜੇ ਬਿਨਾਂ ਗੱਲ ਮੰਨਣ ਤੋਂ ਹੀ ਸਰਦਾ ਹੁੰਦਾ ਤਾਂ ਸ੍ਰੀ ਚੰਦ ਨੇ ਵੀ ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹ ਜਾਣਾ ਸੀ। ਪ੍ਰਿਥੀ ਚੰਦ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁੱਤਰ ਹਨ। ਗੁਰੂ ਅਰਜਨ ਸਾਹਿਬ ਵਿੱਚ ਕਿਹੜੀ ਕੁਆਲਿਟੀ ਸੀ ਜਿਹੜੀ ਗੁਰੂ ਰਾਮਦਾਸ ਪਿਤਾ ਜੀ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹ ਗਏ? ਸਿੱਖ ਦਾ ਗੁਰੂ ਨਾਲ ਸੰਬੰਧ ਮੰਨਣ ਦਾ ਹੈ। ਜੇ ਗੁਰੂ, ਇਹ ਕੇਵਲ ਗੁਰੂ ਅਤੇ ਸਿੱਖ ਦੀ ਗੱਲ ਨਹੀਂ, ਅਸੀਂ ਆਪਣੇ ਘਰਾਂ 'ਚ ਗੱਲ ਆ ਕੇ ਵੇਖ ਲਈਏ। ਜੇ ਸਾਡੀ ਔਲਾਦ ਸਾਡੀ ਗੱਲ ਨਾ ਮੰਨੇ ਤਾਂ ਸਾਨੂੰ ਚੰਗੀ ਨਹੀਂ ਲੱਗਦੀ। ਮਾਂ ਦਾ ਵੀ ਪੁੱਤਰ ਨਾਲ, ਤੁਸੀਂ ਵੇਖੋ ਬੱਚਾ ਛੋਟਾ ਹੈ, ਗੁਰਬਾਣੀ ਵਿੱਚ ਇਹਨੂੰ ਬਾਲ ਬੁੱਧ ਕਿਹਾ, ਬਾਲ ਬੁੱਧ। ਬੱਚਾ ਛੋਟਾ ਹੁੰਦਾ ਹੈ, ਮਾਂ 'ਤੇ ਨਿਰਭਰ ਹੈ। ਮਾਂ ਵਿਆਹ ਚੱਲੀ ਹੈ, ਕਿਸੇ ਸਮਾਗਮ 'ਤੇ ਜਾਣਾ ਹੈ, ਪਤੀ ਦੇ ਨਾਲ ਤਿਆਰ ਹੈ, ਆਪਣੇ ਬਹੁਤ ਵਧੀਆ ਬਸਤਰ ਨੇ, ਬਹੁਤ ਵਧੀਆ ਕੱਪੜੇ ਪਾਏ ਨੇ। ਬੱਚਾ ਛੋਟਾ ਹੈ, 3 ਮਹੀਨਿਆਂ ਦਾ, 4 ਮਹੀਨਿਆਂ ਦਾ, ਸਾਲ ਦਾ ਹੈ। ਕਦੀ ਬੱਚੇ ਨੇ ਵੀ ਕਿਹਾ ਕਿ ਮੈਨੂੰ ਵੀ ਇਹੋ ਜਿਹੇ ਕੱਪੜੇ ਪਾਓ, ਕਿਉਂਕਿ ਅਜੇ 8-9 ਮਹੀਨੇ ਦਾ, ਉਹਨੂੰ ਤਾਂ ਅਜੇ ਪਤਾ ਹੀ ਨਹੀਂ ਹੈ ਵੀ ਕੱਪੜੇ ਕਿਹੜੇ। ਉਹ ਤਾਂ ਮਾਂ ਦੀ ਪਸੰਦ ਨਾਲ ਹੀ ਜੀਵਨ ਗੁਜ਼ਾਰ ਰਿਹਾ ਜੀ। ਮਾਂ ਨੇ ਜਿਹੜੇ ਕੱਪੜੇ ਪਵਾ ਤੇ ਪ੍ਰਵਾਨ ਨੇ। ਜਿਉਂ ਜਿਉਂ ਵਿਕਾਸ ਕਰੇਗਾ, 9 ਮਹੀਨਿਆਂ ਤੋਂ ਬਾਅਦ 10 ਦਾ ਹੋਏਗਾ, 11 ਦਾ ਹੋਏਗਾ, ਸਾਲ ਦਾ ਹੋਏਗਾ, 3 ਦਾ ਹੋਏਗਾ, 4 ਦਾ ਹੋਏਗਾ, ਫਿਰ ਕਈ ਵਾਰੀ ਸਾਡੇ ਪਸੰਦ ਕੀਤੇ ਕੱਪੜੇ ਉਹਨੂੰ ਪ੍ਰਵਾਨ ਨਹੀਂ ਹੋਣਗੇ। ਉਹ ਦੁਬਾਰਾ ਸਾਡੇ ਕੋਲੋਂ ਚੇਂਜ ਕਰਾਏਗਾ, ਇਹ ਦੁਬਾਰਾ ਲੈ ਕੇ ਆਓ, ਇਹ ਕੱਪੜੇ ਮੈਨੂੰ ਪਸੰਦ, ਕਿਉਂ? ਹੁਣ ਵੱਡਾ ਹੋ ਗਿਆ, ਸਿਆਣਾ ਹੋ ਗਿਆ, ਹੁਣ ਹਰ ਗੱਲ ਮਾਂ ਦੀ ਨਹੀਂ ਮੰਨੇਗਾ। ਅਤੇ ਫਿਰ ਮਾਂ ਨੂੰ ਇੱਕ ਅਹਿਸਾਸ ਵੀ ਹੁੰਦਾ, ਛੋਟਾ ਹੁੰਦਾ ਸੈਂ, ਬਾਪ ਨੂੰ ਇਹ ਗੱਲ ਹੁੰਦੀ, ਛੋਟਾ ਹੁੰਦਾ ਸੈਂ, ਆ ਵੇਖ ਜਿਹੜੀ ਗੱਲ ਤੈਨੂੰ ਕਹੀ ਜਾਂਦੇ ਸੀ ਤੂੰ ਮੰਨੀ ਜਾਂਦਾ, ਹੁਣ ਤੂੰ ਵੱਡਾ ਹੋ ਗਿਆ, ਹਰ ਗੱਲ ਸਾਡੀ ਟੋਕਦਾ ਹੈ। ਬੱਚਾ ਗੱਲ ਨਾ ਮੰਨੇ, ਧੀ ਗੱਲ ਨਾ ਮੰਨੇ, ਅਤੇ ਕਈ ਵਾਰੀ ਰਾਤ ਰਾਤ ਮਾਂ ਬਾਪ ਰੋਟੀ ਵੀ ਨਹੀਂ ਖਾਂਦੇ, ਚਿੰਤਾ ਖਾਈ ਜਾਂਦੀ ਉਹਨਾਂ ਨੂੰ, ਝੋਰਾ ਬੈਠ ਜਾਂਦਾ, ਮੇਰੇ ਬੱਚੇ ਮੇਰੀ ਗੱਲ ਨਹੀਂ ਮੰਨਦੇ। ਸੰਸਾਰ ਦੇ ਅੰਦਰ ਸਾਡੇ ਬੱਚੇ ਸਾਡੀ ਗੱਲ ਨਾ ਮੰਨਣ, ਸਾਡੇ ਜੀਵਨ ਨੂੰ ਕਿੱਡਾ ਵੱਡਾ ਝਟਕਾ ਲੱਗਦਾ ਹੈ। ਅਸੀਂ ਵੀ ਤਾਂ ਕਿਸੇ ਦੀ ਔਲਾਦ ਹਾਂ, ਸਾਡਾ ਵੀ ਤਾਂ ਕੋਈ ਪਿਤਾ ਹੈ, ਸਾਡੀ ਵੀ ਤਾਂ ਕੋਈ ਮਾਂ ਹੈ। ਵੱਖਰੀ ਗੱਲ ਹੈ, ਉਹ ਨਰ ਮਾਦਾ ਇੱਕੋ ਹੀ ਹੈ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਗੁਰੂ ਦੀ ਬਾਣੀ ਪਿਤਾ ਵੀ ਹੈ, ਗੁਰੂ ਦੀ ਬਾਣੀ ਮਾਂ ਵੀ ਹੈ। ਅਤੇ ਫਿਰ ਮਾਂ ਬਾਪ ਨੂੰ ਇਹਨਾਂ 'ਤੇ ਅਧਿਕਾਰ ਹੈ ਹੀ ਨਾ ਵੀ ਬੱਚੇ ਆਖੇ ਲੱਗਣ, ਇਹਨਾਂ ਕੁ ਤਾਂ ਮਾਣ ਹੈ ਹੀ ਨਾ ਸਤਿਗੁਰ ਨੂੰ ਕਿ ਮੇਰੇ ਬੱਚੇ, ਮੇਰੇ ਪੁੱਤਰ, ਮੇਰੀਆਂ ਧੀਆਂ ਮੇਰੀ ਗੱਲ ਮੰਨ ਕੇ ਸੰਸਾਰ 'ਤੇ ਜ਼ਿੰਦਗੀ ਜਿਉਣ, ਤਾਂ ਕਿ ਬੱਚਿਆਂ ਦਾ ਜੀਵਨ ਵੇਖ ਕੇ ਕੋਈ ਪਿਤਾ ਨੂੰ ਚੰਗਾ ਕਹਿ ਸਕੇ। ਤੁਸੀਂ ਵੇਖੋ ਜਦੋਂ ਕੋਈ ਬੱਚਾ ਚੰਗੇ ਕੰਮ ਕਰਦਾ ਹੈ ਅਤੇ ਨਾਲ ਮਾਂ ਬਾਪ ਦਾ ਨਾਮ ਵੀ ਉੱਚਾ ਹੁੰਦਾ ਹੈ, ਅਤੇ ਜਦੋਂ ਕੋਈ ਬੱਚਾ ਕੰਮ ਗਲਤ ਕੰਮ ਕਰਦਾ ਹੈ ਤਾਂ ਇੱਕਦਮ ਉਲਾਮਾ ਮਾਂ ਬਾਪ 'ਤੇ ਜਾਂਦਾ ਹੈ, ਚੰਗੀ ਸਿੱਖਿਆ ਨਹੀਂ ਦਿੱਤੀ ਹੋਣੀ, ਚੰਗੇ ਸੰਸਕਾਰ ਨਹੀਂ ਹੋਣੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਤੈਨੂੰ ਇੰਨਾ ਖੂਬਸੂਰਤ ਬਣਾ ਦੇਣਾ ਚਾਹੁੰਦਾ, ਤੇਰੇ ਜੀਵਨ ਦੇ ਵਿੱਚੋਂ ਪਿਤਾ ਦੀ ਝਲਕ ਪਵੇ ਕਿ ਜੇ ਪੁੱਤਰ ਐਸਾ ਤਾਂ ਬਾਪ ਕੈਸਾ ਹੋਏਗਾ। ਜੇ ਪੁੱਤਰ ਦਾ ਜੀਵਨ ਇੰਨਾ ਸੋਹਣਾ ਹੈ, ਸਿੱਖ ਦਾ ਜੀਵਨ ਇੰਨਾ ਸੋਹਣਾ ਹੈ, ਅਤੇ ਜਿਹੜੇ ਗੁਰੂ ਪਾਤਸ਼ਾਹ ਉਪਦੇਸ਼ ਕਰ ਰਹੇ ਨੇ ਉਹਦਾ ਜੀਵਨ ਕਿੰਨਾ ਖੂਬਸੂਰਤ ਹੋਏਗਾ। ਸਤਿਗੁਰੂ ਪਾਤਸ਼ਾਹ ਜੀ ਇਸ ਬੰਨੇ ਸਾਡਾ ਧਿਆਨ ਦਿਵਾਉਂਦੇ ਨੇ। ਸ਼ਬਦ ਦਾ ਰਹਾਓ ਵਾਲਾ ਬੰਦ ਹੈ, ਚਿੱਤ ਹੇ ਮਨ ਚੇਤਸ ਕੀ ਨਹੀਂ, हे मन हे चेत तू चेतस की नहीं, चेते क्यों नहीं करता, किनू चेते तो बहुत कुछ है, बहुत कुछ चेते करके असी बैठे हुए हैं, किसी को लेने ने, किसी नू देने ने, किन्ना कुछ साड़ा बिजनेस, किन्ना कुछ व्यापार, किन्ना कुछ बंदा अपनी सुरत विच टिका के बैठा होया है, पर केड़ी चीज़ चेते नहीं है जिहड़ी सतगुरु जी सानू ध्यान दिवाउंदे ने। ਕਹਿਣ ਲੱਗੇ ਚਿੱਤ ਚੇਤਸ ਕੀ ਨਹੀਂ, ਹੇ ਚਿੱਤ ਤੂੰ ਚੇਤਸ ਕੀ ਨਹੀਂ, ਤੂੰ ਚੇਤੇ ਕਿਉਂ ਨਹੀਂ ਕਰਦਾ, ਚਿੱਤ ਚੇਤਸ ਕੀ ਨਹੀਂ, ਤੂੰ ਚੇਤੇ ਕਿਉਂ ਨਹੀਂ ਕਰਦਾ, ਕੀ ਗੁਣ ਹਰ ਬਿਸਰਤ ਤੇਰੇ ਗੁਣ ਗਲਿਆ, ਹਰੀ ਭੁੱਲ ਗਿਆ ਅਤੇ ਤੇਰੇ ਗੁਣ ਗਲ ਗਏ। ਛੋਟੀ ਜਿਹੀ ਉਦਾਹਰਨ ਦੇਵਾਂ, ਅਸੀਂ ਬਾਜ਼ਾਰੋਂ ਫਰੂਟ ਲੈ ਕੇ ਆਉਂਦੇ ਹਾਂ, ਸਬਜ਼ੀ ਲੈ ਕੇ ਆਉਂਦੇ ਹਾਂ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ ਬਣਾਉਣ ਲਈ, ਲਿਆ ਕੇ ਰੱਖ ਛੱਡੋ, ਬਣਾਓ ਹੀ ਨਾ, 15 ਦਿਨ 10 ਦਿਨ ਹਫ਼ਤਾ ਪਈ ਰਹੇ, ਨਹੀਂ ਤਾਂ ਅਸੀਂ ਆਮ ਰੂਟੀਨ ਬਣਾਇਆ ਹੁੰਦਾ ਵੀ ਇਕੱਠੀ 5-6 ਦਿਨਾਂ ਦੀ ਇੱਕ ਵਾਰ ਬਾਜ਼ਾਰੋਂ ਸਬਜ਼ੀ ਲੈ ਆਓ, ਫਰਿੱਜ 'ਚ ਰੱਖ ਲਓ, ਖਾਈ ਜਾਓ, ਫਿਰ ਜਦੋਂ ਮੁੱਕ ਜਾਏਗੀ ਫਿਰ ਲਿਆ ਕੇ ਕੋਈ ਬਣਾਵੇਂ ਨਾ ਉਸਨੂੰ, ਅਤੇ ਪਈ ਪਈ ਗਲ ਜਾਏ, ਲਿਆਉਣ ਦਾ ਕੋਈ ਲਾਭ ਹੈ, ਲਿਆਂਦੀ ਸੀ ਬੜੀਆਂ ਰੀਝਾਂ ਨਾਲ ਪਰ ਵਰਤੋਂ ਨਹੀਂ ਕੀਤੀ, ਜਿਹੜੀ ਚੀਜ਼ ਦੀ ਵਰਤੋਂ ਨਾ ਹੋਵੇ ਉਹ ਪਈ ਪਈ ਖਰਾਬ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿਣ ਲੱਗੇ ਭਲਿਆ, ਤੂੰ ਰੱਬੀ ਗੁਣ ਜਿਹੜੇ ਤੇਰੇ ਅੰਦਰ ਸਨ ਨਾ, ਤੂੰ ਉਹਦੀ ਵਰਤੋਂ ਨਹੀਂ ਕੀਤੀ, ਗੁਣ ਤਾਂ ਤੇਰੇ ਅੰਦਰ ਹਨ, ਕਿਹੜਾ ਦੁਨੀਆਂ ਦਾ ਇਨਸਾਨ ਹੈ ਜਿਹਦੇ ਅੰਦਰ ਸੱਚ ਦਾ ਗੁਣ ਹੈ ਨਹੀਂ, ਕੋਈ ਦੁਨੀਆਂ ਦਾ ਇਨਸਾਨ ਹੋਏਗਾ ਜਿਹਦੇ ਅੰਦਰ ਸੱਚ ਦਾ ਸੱਚ ਬੋਲਣ ਵਾਲਾ ਗੁਣ ਨਹੀਂ ਹੋਏਗਾ। ਸ਼ਰਾਬੀ ਅੰਦਰ ਵੀ ਹੈ, ਪੀ ਕੇ ਆਉਂਦਾ ਕਹਿੰਦਾ ਮੈਂ ਪੀਤੀ ਹੈ, ਸੱਚ ਬੋਲਣ ਦਾ ਗੁਣ ਤਾਂ ਹੈ, ਵੱਖਰੀ ਗੱਲ ਹੈ ਉਹਦੀ ਵਰਤੋਂ ਗਲਤ ਥਾਂ ਕਰ ਰਿਹਾ। ਧਰਮ, ਦਇਆ, ਧੀਰਜ, ਸੱਤ, ਸੰਤੋਖ, ਇਹ ਸਾਰੇ ਦੇਵੀ ਗੁਣ ਹਰ ਮਨੁੱਖ ਵਿੱਚ ਹਨ, ਪਰ ਕਈ ਐਸੇ ਬਦਕਿਸਮਤ ਹਨ ਜਿਨ੍ਹਾਂ ਨੇ ਕਦੀ ਉਹਨਾਂ ਗੁਣਾਂ ਵਾਲੀ ਕੋਠੜੀ ਵਾਲੇ ਬੰਨੇ ਜਾ ਕੇ ਵੇਖਿਆ ਹੀ ਨਹੀਂ, ਔਗਣੀ ਵਰਤਦੇ ਰਹੇ। ਪਾਗਾਂ ਵਾਲੇ ਨਿੱਕੀ ਨਿੱਕੀ ਉਦਾਹਰਨ ਹੈ, ਤੁਸੀਂ ਘਰ ਬੜੀਆਂ ਰੀਝਾਂ ਨਾ ਬਣਾਏ, ਰੀਝਾਂ ਨਾ ਬਣਾ ਕੇ ਤੁਸੀਂ ਲੌਕ ਲਾ ਕੇ ਦੂਰ ਚਲੇ ਜਾਓ, 2 ਸਾਲ ਖੋਲੋ ਹੀ ਨਾ, ਜਦੋਂ ਆਓਗੇ ਕੀ ਹੋਏਗਾ, ਲੱਕੜ ਦੇ ਦਰਵਾਜ਼ੇ ਹੋਣਗੇ, ਘੁਣ ਲੱਗਾ ਹੋਏਗਾ, ਅੰਦਰ ਗੰਦਗੀ ਪਈ ਹੋਏਗੀ, ਦਰਵਾਜ਼ਾ ਖੋਲੋਗੇ ਭਿਆਨਕ ਜਿਹੀਆਂ ਵਿਆਜਾਂ ਆਉਣਗੀਆਂ। ਜਿਹੜਾ ਰੋਜ਼ ਦਰਵਾਜ਼ਾ ਖੁੱਲ੍ਹਦਾ ਉੱਚੋਂ ਤਾਂ ਕੋਈ ਇਹੋ ਜਿਹੀ ਆਵਾਜ਼ ਨਹੀਂ ਨਾ ਆਉਂਦੀ, ਉਹੋ ਹੀ ਘਰ ਸਾਨੂੰ ਖਾਣ ਨੂੰ ਪੈਣਾ, ਕਲਰ ਕਿਰ ਰਿਹਾ ਹੋਏਗਾ, ਜਿਹੜਾ ਆਪਣੀ ਮਿਹਨਤ ਦੇ ਨਾਲ ਕੀਮਤੀ ਪੇਂਟ ਕਰਾਇਆ ਸੀ ਉਹ ਖਰਾਬ ਹੋ ਗਿਆ, ਕਲਰ ਪੈ ਗਿਆ, ਦੀਵਾਰਾਂ ਦੇ ਵਿੱਚੋਂ ਬਦਬੂ ਆਉਣ ਲੱਗ ਪਈ, ਘਰ ਖਰਾਬ ਹੋ ਗਿਆ, ਪਛਤਾਵਾ ਹੋਇਆ, ਕਾਹਨੂੰ ਬੰਦ ਕਰਕੇ ਗਿਆ ਸੀ, ਵਰਤੋਂ ਨਹੀਂ ਨਾ ਕੀਤੀ। ਜੇ ਤੂੰ ਆਪਣੇ ਹੱਥਾਂ ਨਾਲ ਘਰ ਬਣਾਇਆ ਉਹਦੀ ਵਰਤੋਂ ਨਾ ਕਰੇ 6 ਮਹੀਨੇ, ਉਹ ਤੇਰੇ ਰਹਿਣ ਯੋਗ ਨਹੀਂ ਹੁੰਦਾ ਜਿੰਨੀ ਦੇਰ ਤੱਕ ਤੂੰ ਸਫਾਈ ਨਾ ਕਰੇ। ਅਤੇ ਆ ਸੁਰਤ, ਇਹ ਮਨ, ਇਹਦੇ ਵਿੱਚ ਬੈਠੇ ਹੋਏ ਗੁਣਾਂ ਦੀ ਕਦੀ ਵਰਤੋਂ ਹੀ ਨਹੀਂ ਕੀਤੀ। ਹਾਂ ਵਰਤੋਂ ਕੀਤੀ ਹੈ, ਫਰਕ ਇਹਦੀ ਕੀਤੀ ਹੈ ਔਗੁਣਾਂ ਦੀ, ਕ੍ਰੋਧ ਦੀ ਵਰਤੋਂ ਬਹੁਤ ਕਰਦਾ ਹੈ, ਬਿਨਾਂ ਵਜ੍ਹਾ ਵੀ ਕਰ ਜਾਂਦਾ ਹੈ ਕ੍ਰੋਧ ਦੀ ਵਰਤੋਂ, ਕ੍ਰੋਧ ਦੀ ਵਰਤੋਂ ਵੀ ਕਰਦਾ ਹੈ, ਲੋਭ ਦੀ ਵਰਤੋਂ ਵੀ ਕਰਦਾ ਹੈ, ਹਉਮੈ ਦੀ ਵਰਤੋਂ ਵੀ ਕਰਦਾ ਹੈ, ਮੋਹ ਦੀ ਵਰਤੋਂ ਵੀ ਕਰਦਾ ਹੈ, ਨਹੀਂ ਕਰਦਾ ਤਾਂ ਸੱਤ ਦੀ ਵਰਤੋਂ ਨਹੀਂ ਕਰਦਾ, ਸੰਤੋਖ ਦੀ ਵਰਤੋਂ ਨਹੀਂ ਕਰਦਾ, ਦੇਵੀ ਗੁਣਾਂ ਦੀ ਵਰਤੋਂ ਨਹੀਂ ਕਰਦਾ। ਭਾਈ ਗੁਰਦਾਸ ਜੀ ਨੇ ਲਿਖਿਆ 5 ਪਿਆਲੇ 5 ਪੀਰ ਛੱਟਮ ਪੀਰ, ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। 5 ਪਿਆਲੇ 5 ਪੀਰ, ਗੁਰੂ ਨਾਨਕ ਪਿਤਾ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ 5 ਗੁਰੂ 5 ਪੀਰ ਅਤੇ 5 ਪਿਆਲੇ, ਉਹਨਾਂ 5 ਪਿਆਲੇ ਪੀਤੇ, ਕਿਹੜੇ 5 ਪਿਆਲੇ? ਦਇਆ ਦਾ, ਸੱਤ ਦਾ, ਸੰਤੋਖ ਦਾ, ਧਰਮ ਦਾ, ਧੀਰਜ ਦਾ, ਇਹ 5 ਪਿਆਲੇ 5 ਪੀਰ ਛੱਟਮ ਪੀਰ ਬੈਠਾ ਗੁਰ ਭਾਰੀ। ਅਤੇ ਜਿਹੜਾ ਬਾਪ ਆਪ ਵਸਤੂ ਖਾਵੇ ਉਹ ਚਾਹੁੰਦਾ ਤਾਂ ਹੈ ਨਾ ਬੱਚੇ ਵੀ ਖਾਣ, ਜਿਹੜਾ ਬਾਪ ਆਪ ਕੋਈ ਚੰਗੀ ਵਸਤੂ ਖਾਵੇ ਉਹ ਚਾਹੁੰਦਾ ਮੇਰੇ ਪੁੱਤਰ ਵੀ ਖਾਣ, ਮੇਰੀਆਂ ਧੀਆਂ ਵੀ ਖਾਣ। ਸਤਿਗੁਰੂ ਜੀ ਨੇ ਜਿਹੜੇ 5 ਪਿਆਲੇ ਆਪ ਪੀਤੇ ਉਹਨਾਂ ਕਿਹਾ ਤੂੰ ਵੀ ਪੀਏ 5 ਪਿਆਲੇ, ਤੂੰ ਦਇਆ ਦਾ, ਧਰਮ ਦਾ, ਸੱਤ ਦਾ, ਸੰਤੋਖ ਦਾ, ਹੇ ਭਲਿਆ ਜੇ ਦੇਵੀ ਗੁਣ ਨਹੀਂ ਹੋਣਗੇ ਤੂੰ ਕਰੂਪ ਹੋ ਜਾਏਗਾ ਦੁਨੀਆਂ 'ਤੇ ਜ਼ਿੰਦਗੀ ਜਿਉਣ ਵਾਸਤੇ, ਤੇਰਾ ਜੀਵਨ ਖੂਬਸੂਰਤ ਨਹੀਂ ਹੋਏਗਾ। ਧਿਆਨ ਦਵਾਇਆ ਸਾਨੂੰ ਤੂੰ ਚੇਤੇ ਕਰ, ਅਤੇ ਜਿਹੜੀ ਚੀਜ਼ ਚੇਤੇ ਨਾ ਹੋਵੇ ਉਹ ਕਰਾਉਣੀ ਪੈਂਦੀ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਚੇਤੇ ਕਰਾਇਆ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹੋ। ਰਮਈਆ ਕੇ ਗੁਣ ਚੇਤ ਪ੍ਰਾਨੀ, ਆ ਤੈਨੂੰ ਰਮੇ ਹੋਏ ਪਰਮਾਤਮਾ ਦੇ ਗੁਣ ਚੇਤੇ ਕਰਾਵਾਂ, ਚੇਤ ਚੇਤੇ ਕਰਾਵਾਂ। ਚਿੱਤ ਚੇਤ ਸਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਰੱਬ ਜੀ ਭੁੱਲ ਗਏ, ਗੁਣ ਗਲ ਗਏ, ਗੁਣ ਬਰਬਾਦ, ਵਰਤੋਂ ਹੀ ਨਹੀਂ ਨਾ ਕੀਤੀ। ਗੁਣ ਤਾਂ ਸਨ ਤੇਰੇ ਅੰਦਰ, ਤੂੰ ਕਦੀ ਇਹਨਾਂ ਗੁਣਾਂ ਨੂੰ ਆਪਣੇ ਜੀਵਨ 'ਚ ਨਹੀਂ ਲੈ ਕੇ ਆਉਂਦਾ। ਹੁਣ ਸਤ ਦਾ, ਸੰਤੋਖ ਦਾ, ਇਹਨਾਂ ਗੁਣਾਂ ਦੀ ਵਰਤੋਂ ਕਦੋਂ ਕਰਨੀ ਸੀ? ਜਦੋਂ ਮੈਂ ਜ਼ਿੰਦਗੀ ਜੂ ਰਿਹਾ ਸੀ। ਸੰਤੋਖ ਦੀ ਵਰਤੋਂ ਕਦੋਂ ਕਰਨੀ ਸੀ? ਜਦੋਂ ਪੁੱਤਰ ਦਾ ਵਿਆਹ ਸੀ, ਪੁੱਤਰ ਦਾ ਆਨੰਦ ਕਰ ਸੀ ਨਾ, ਉਦੋਂ ਸੰਤੋਖ ਵਾਲੇ ਗੁਣ ਦੀ ਵਰਤੋਂ ਕਰਨੀ ਸੀ, ਵੀ ਮੈਂ ਆਪਣੇ ਪੁੱਤਰ ਦੇ ਆਨੰਦ ਕਰ ਤੇ ਲੋਭੀ ਨਹੀਂ ਬਣਨਾ। ਮੈਂ ਜਿਹੜੀ ਧੀ ਨੂੰ ਘਰ ਵਿਆਹ ਕੇ ਲਿਆਉਣਾ ਉਹਨੂੰ ਬੇਟੀ ਸਮਝਣਾ, ਨੂੰਹ ਨਹੀਂ ਸਮਝਣਾ। ਇਹ ਨਹੀਂ ਵੀ ਸਭ ਕੁਝ ਲੁੱਟ ਕੇ ਲੈ ਆਓ। ਇੱਕ ਛੋਟੀ ਜਿਹੀ ਉਦਾਹਰਨ ਦੇਵਾਂ, ਮਨੁੱਖ ਦਾ ਸਰੀਰ ਉਹੋ ਹੀ ਹੁੰਦਾ ਹੈ। ਆਪਣੀ ਸਕੀ ਭੈਣ ਦਾ ਵਿਆਹ ਹੋਵੇ, ਕਿੱਦਾਂ ਭੱਜ ਭੱਜ ਕੇ ਕੰਮ ਕਰਦਾ ਹੈ, ਕੁਰਸੀਆਂ ਲਿਆਉਂਦਾ ਹੈ, ਆਰਡਰ ਬੁੱਕ ਕਰਾਉਂਦਾ ਹੈ, ਕਿੱਦਾਂ ਚਾਹ ਹੁੰਦਾ, ਕੱਪੜੇ ਪਾਉਣ ਦਾ ਵੀ ਖਿਆਲ ਭੁੱਲਿਆ ਹੁੰਦਾ ਹੈ, ਵੀ ਮੇਰੀ ਇਕਲੌਤੀ ਭੈਣ ਦਾ ਵਿਆਹ ਹੈ, ਆਨੰਦ ਕਾਰਜ ਹੈ, ਕਿੱਦਾਂ ਚਾਹਵਾਂ ਨਾਲ ਕੰਮ ਕਰਦਾ। ਆਪਣੀ ਸਕੀ ਭੈਣ ਦੇ ਆਨੰਦ ਕਾਰਜ 'ਤੇ ਸਰੀਰ 'ਤੇ ਕੱਪੜੇ ਪਾਉਣ ਦਾ ਵੀ ਸੋਹਣੇ ਖਿਆਲ ਨਹੀਂ ਰਿਹਾ, ਐ ਚਾਹ ਚੜਿਆ ਹੋਇਆ, ਕੰਮ 'ਚ ਬਿਜ਼ੀ ਹੈ। ਥੋੜ੍ਹੇ ਚਿਰ ਬਾਅਦ ਆਪਣੀ ਪਤਨੀ ਦੀ ਭੈਣ ਦੇ ਵਿਆਹ 'ਤੇ ਗਿਆ ਹੈ, ਉੱਥੇ ਟੌਰ ਨਾਲ ਕੱਛਾਂ 'ਚ ਹੱਥ ਦੇ ਕੇ ਬੈਠਾ, ਲਿਆਓ ਜੀ ਚਾਹ ਪਿਆਓ ਮੈਨੂੰ, ਕਿਉਂ ਜਵਾਈ ਹਾਂ ਮੈਂ ਇਹਨਾਂ ਦਾ। ਉਹ ਪਤਨੀ ਵੇਖਦੀ ਹੈ, ਜਿੱਦਣ ਇਹਦੇ ਭਰਾ ਭੈਣ ਦਾ ਵਿਆਹ ਸੀ ਅਤੇ ਕੱਪੜੇ ਵੀ ਨਹੀਂ ਸੀ ਪਾਉਂਦਾ, ਇਹਨੂੰ ਮੈਂ ਚੇਤੇ ਕਰਾਇਆ, ਭਲੇ ਮਾਨਸਾ ਕੱਪੜੇ 'ਤੇ ਪਾ ਲਾ, ਵਧੀਆ ਬਰਾਤ ਆਉਣ ਵਾਲੀ ਹੈ, ਇੰਨਾ ਬੀਜੀ ਅੱਜ ਮੇਰੀ ਭੈਣ ਦਾ ਆਨੰਦ ਕਾਰਜ ਹੈ, ਅਤੇ ਕਹਿੰਦਾ ਲਿਆਓ ਮੇਰੇ ਵਾਸਤੇ ਵਧੀਆ ਵਧੀਆ ਪਕਵਾਨ, ਮੈਂ ਪਰਾਉਣਾ ਹੈ ਇਹਨਾਂ ਦਾ। ਕੀ ਭਾਈ ਜੇਠਾ ਗੁਰੂ ਅਮਰਦਾਸ ਜੀ ਦੇ ਘਰ ਇੱਦਾਂ ਕਰਦੇ ਹੋਣਗੇ? ਫਰਕ ਵੇਖੋ, ਸਿੱਖੀ ਨਹੀਂ ਸਮਝ ਸਕੇ ਅਸੀਂ। ਅਸੀਂ ਸੋਚਿਆ ਆਪਣੀ ਭੈਣ ਦੇ ਆਨੰਦ ਕਾਰਜ 'ਤੇ ਦਿਨ ਰਾਤ ਇੱਕ ਕਰ ਦਿੱਤਾ, ਅਗਲੇ ਘਰ ਕਹਿੰਦਾ ਮੈਂ ਉਹਨਾਂ ਦਾ ਮਹਿਮਾਨ ਹਾਂ, ਉਹ ਮੇਰੀ ਸੇਵਾ ਕਰਨ। ਜਦੋਂ ਇਹ ਅਹਿਸਾਸ ਹੋ ਗਿਆ ਨਾ, ਮੈਂ ਸਹੁਰੇ ਘਰ ਜਾ ਕੇ ਵੀ ਜੇ ਮੈਂ ਆਪਣੀ ਭੈਣ ਦੇ ਆਨੰਦ ਕਾਰਜ 'ਤੇ ਜਾ ਕੇ ਕੰਮ ਕਰ ਸਕਦਾ, ਤਾਂ ਮੇਰੀ ਪਤਨੀ ਦੀ ਭੈਣ ਵੀ ਤਾਂ ਮੇਰੀ ਭੈਣ ਲੱਗਦੀ ਹੈ। ਪਰ ਰਿਸ਼ਤਾ ਉਹਦੇ ਵਿੱਚੋਂ ਸਾਲੀ ਵਾਲਾ ਵੇਖਦਾ। ਪਾਗਾਂ ਵਾਲਿਓ, ਗੁਰਬਾਣੀ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਅਸੀਂ ਸਿੱਖ ਪਾਏ, ਤਾਂ ਹੀ ਤਾਂ ਤੁਸੀਂ ਵੇਖਿਓ ਪੁਰਾਣਿਆਂ ਸਮੇਂ ਜਦੋਂ ਕੋਈ ਰਿਸ਼ਤੇਦਾਰ ਆਪਣੇ ਸਹੁਰੇ ਘਰ ਜਾਂਦਾ ਸੀ, ਉਹਦੇ ਵਾਸਤੇ ਬਕਾਇਦਾ ਚਾਦਰ ਵਿਛਾਉਣੀ, ਉਹਦੀ ਆਓ ਭਗਤ ਕਰਨੀ, ਉਹਦੀ ਸੇਵਾ ਵਾਸਤੇ ਦੋ ਬੰਦੇ ਲਾ ਦੇਣੇ, ਵੀ ਇਹਨੂੰ ਇੰਝ ਨਾ ਲੱਗੇ ਵੀ ਮੇਰੀ ਸਹੁਰਿਆਂ ਨੇ ਸੇਵਾ ਹੀ ਨਹੀਂ ਕੀਤੀ। ਕੁੜਮਾਚਾਰੀ ਹੋਣੀ, ਕਦੀ ਵੇਖਣਾ ਭਰਾ ਭਰਾ ਨੂੰ ਮਿਲਣਾ ਆਵੇ, ਤਾਇਆ ਤਾਏ ਨੂੰ ਮਿਲਣਾ ਆਵੇ, ਚਾਚਾ ਚਾਚੇ ਨੂੰ ਮਿਲਣਾ ਆਵੇ, ਇਹੋ ਜਿਹੀਆਂ ਰਿਸ਼ਤੇਦਾਰਾਂ ਦੀਆਂ ਪਰਵਾਹ ਨਹੀਂ, ਪਰ ਜਦੋਂ ਕੁੜਮ ਕੁੜਮ ਨੂੰ ਮਿਲਣਾ ਆਉਂਦਾ, ਕਿੰਨੀ ਆਓ ਭਗਤ ਕੀਤੀ ਜਾਂਦੀ। ਸਮਾਜ ਵਿੱਚ ਇਹ ਚੀਜ਼ਾਂ ਵਡੱਪਣ ਬਣ ਗਿਆ ਨਾ। ਸੰਤੋਖ ਦੀ ਵਰਤੋਂ ਕਿੱਦਣ ਕਰਨੀ ਸੀ? ਜਦੋਂ ਬਰਾਤ ਲੈ ਕੇ ਆ ਰਹੇ ਸੀ ਅਸੀਂ, ਜਾਂ ਲੜਕੇ ਵਾਲੇ ਬਰਾਤ ਲੈ ਕੇ ਪਹੁੰਚ ਰਹੇ ਲੜਕੀ ਵਾਲਿਆਂ ਦੇ ਘਰ, ਅਤੇ ਲੜਕੀ ਵਾਲੇ ਅੱਗੇ ਕੀ ਕਰ ਰਹੇ ਨੇ? ਉਹ ਵਿਚਾਰੇ ਕੰਬਲ ਲੈ ਕੇ ਬਾਹਰ ਪੈਲਸ ਦੇ ਖਲੋਤੇ ਹੋਏ ਨੇ, ਡਬਲ ਡਬਲ ਬੈੱਡ ਦੇ ਕੰਬਲ ਲੈ ਕੇ ਖਲੋਤੇ ਹੋਏ ਨੇ ਮਿਲਣੀ ਵਾਸਤੇ। ਇਹ ਇੱਧਰੋਂ ਭੰਗੜਾ ਪਾਉਂਦੇ ਜਾ ਰਹੇ ਨੇ, ਨਾਚ ਗਾਣਾ, ਇਹ ਜਿਹੜੀਆਂ ਆ ਭੰਗੜੇ ਵਾਲਾ ਸਿਸਟਮ ਹੈ ਨਾ, ਵੀ ਲੜਕੀ ਵਾਲੇ ਉਡੀਕਣ ਅਤੇ ਲੜਕੇ ਵਾਲੇ ਅੱਗੇ ਉਹ ਨਾਚ ਗਾਣਾ ਕਰਦੇ ਆਉਣ। ਇਹ ਪੁਰਾਣੇ ਸਮੇਂ 'ਚ ਕਬੀਲੇ ਹੁੰਦੇ ਸਨ, ਜਦੋਂ ਇੱਕ ਰਾਜਾ ਦੂਜੇ ਰਾਜ 'ਤੇ ਚੜ੍ਹਾਈ ਕਰਦਾ ਸੀ, ਇੱਕ ਉਹਨਾਂ ਨੇ ਕਾਰ ਦਿੱਤੀ, ਫਰਿੱਜ ਦਿੱਤੀ, ਸੀ ਡੀ ਪਲੇਅਰ ਦਿੱਤਾ, ਏ ਸੀ ਦਿੱਤਾ, ਫਰਨੀਚਰ ਹੀ ਪਤਾ ਨਹੀਂ ਕਿੰਨਾ ਮਹਿੰਗਾ ਦਿੱਤਾ, ਫਿਰ ਭੰਗੜੇ ਪਾ ਪਾ ਕੇ ਦੱਸ ਰਿਹਾ ਉਹਨਾਂ ਨੂੰ ਵੀ ਤੁਸੀਂ ਫਿਰ ਵੀ ਥੱਲੇ ਜੇ ਜੇ ਸਾਡੇ ਨਾਲੋਂ, ਅਸੀਂ ਤੁਹਾਡੇ ਤੋਂ ਉੱਤੇ ਹਾਂ, ਤੁਸੀਂ ਥੱਲੇ ਜੇ ਜੇ ਸਾਡੇ ਨਾਲੋਂ। ਇੰਝ ਅਹਿਸਾਸ ਕਰਾਇਆ ਜਾਂਦਾ ਹੈ, ਹੇ ਲੜਕੀ ਦੇ ਬਾਪ, ਤੇਰੀ ਬਹੁਤ ਵੱਡੀ ਗਲਤੀ ਸੀ ਲੜਕੀ ਨੂੰ ਜਨਮ ਦੇਣਾ। ਆ ਵੇਖ ਲੈ ਤੂੰ ਲੜਕੀ ਵਾਲਾ ਹੈ ਨਾ, ਤੂੰ ਇੰਨਾ ਕੁਝ ਦੇ ਕੇ, ਲੜਕੇ ਵਾਲੇ ਨੇ ਦਿੱਤਾ ਵੀ ਕੁਝ ਨਹੀਂ, ਫਿਰ ਵੀ ਤੌਣ ਤਾਂ ਹੈ। ਉਸ ਵਕਤ ਲੜਕੀ ਦੇ ਬਾਪ ਦੀਆਂ ਅੱਖਾਂ ਵਿੱਚ ਝਾਕ ਕੇ ਵੇਖੋ ਕਿ ਉਹ ਕਿਸ ਸੰਸਾਰ ਦੀ ਵਿਚਾਰ ਵਿੱਚੋਂ ਲੰਘ ਰਿਹਾ ਹੈ। ਲੜਕੀਆਂ ਤਾਂ ਮਾਰੀਆਂ ਜਾ ਰਹੀਆਂ ਨੇ, ਲੜਕੀਆਂ ਨੂੰ ਮਾਰਨਾ ਬੰਦ ਵੀ ਤਾਂ ਅਸੀਂ ਕਰਨਾ ਹੈ। ਜੇ ਧੀਆਂ ਮਰ ਰਹੀਆਂ ਨੇ ਤਾਂ ਧੀਆਂ ਨੂੰ ਮਾਰਨ ਦੇ ਪਿੱਛੇ ਦੋਸ਼ੀ ਕੌਣ ਹੈ? ਮੈਂ ਛੋਟੀ ਜਿਹੀ ਵਿਚਾਰ ਦੇਵਾਂ, ਜਦੋਂ ਕੋਈ ਅਰਬਾਂ ਪਤੀ ਬੰਦਾ, ਕਰੋੜਾਂ ਪਤੀ ਬੰਦਾ ਆਪਣੀ, ਉਹਦੇ ਕੋਲ ਤਾਂ ਹੈਸੀਅਤ ਹੈ ਨਾ, ਉਹ ਤਾਂ 100 ਕਰੋੜ 'ਚੋਂ 1 ਕਰੋੜ ਵੀ ਧੀ ਦੇ ਵਿਆਹ 'ਤੇ ਲਾ ਦੇਵੇ ਅਤੇ ਉਹਦੇ ਵਾਸਤੇ ਤਾਂ ਸਮੁੰਦਰ 'ਚੋਂ ਦੋ ਡੱਬੇ ਭਰ ਲੈਣ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਆਪਣੀ 100 ਕਰੋੜ ਦੀ ਜਾਇਦਾਦ 'ਚੋਂ 1 ਕਰੋੜ ਆਪਣੀ ਧੀ ਦੇ ਵਿਆਹ 'ਤੇ ਲਾ ਦਿੰਦਾ ਹੈ ਨਾ, ਮੈਂ ਕਹਿੰਦਾ ਹੁੰਦਾ ਹੇ ਇਨਸਾਨ, ਤੇਰੇ ਇਸ ਕੀਤੇ ਹੋਏ ਬੱਜਰ ਪਾਪ ਨਾਲ 100-200 ਲੜਕੀ 'ਤੇ ਕਿਸੇ ਨੇ ਮਾਰ ਹੀ ਦੇਣੀ ਹੈ। ਕਿਉਂ? ਇੰਨਾ ਕਿਸੇ ਕੋਲੋਂ ਦਿੱਤਾ ਨਹੀਂ ਜਾਣਾ, ਉਹਨੇ ਕਹਿਣਾ ਬਾਅਦ ਵਿੱਚ ਵੀ ਤਾਂ ਤੇਲ ਪਾ ਕੇ ਕਿਸੇ ਨੇ ਸਾੜਨੀ ਹੈ, ਇਹਨਾਂ ਦਿੱਤਾ ਨਹੀਂ ਜਾਣਾ। ਰਿਕਸ਼ਾ ਚਲਾਉਣ ਵਾਲਾ ਕਿੱਥੋਂ ਦੇ ਲਊ, ਸਾਰੀ ਦਿਹਾੜੀ ਬਾਜ਼ਾਰਾਂ 'ਚ ਸਬਜ਼ੀ ਵੇਚਣ ਵਾਲਾ ਕਿੱਥੋਂ ਇੰਨਾ ਦੇ ਲਊ, ਸਾਰੀ ਦਿਹਾੜੀ ਥੋੜ੍ਹੇ ਥੋੜ੍ਹੇ ਨੋਟ ਗਿਣਨ ਵਾਲਾ ਇੱਦਾਂ ਕਿੱਥੋਂ ਕਰ ਲਏਗਾ। ਜੇ ਅਰਬਾਂ ਪਤੀ ਬੰਦਾ ਸੰਤੋਖ ਦਾ ਧਾਰਨੀ ਹੋ ਕੇ ਦੋਵੇਂ ਬੰਨੇ ਇਹ ਗੁਣਾਂ ਦੀ ਵਰਤੋਂ ਕਰਨੀ ਸੀ, ਸੰਸਾਰ ਖੂਬਸੂਰਤ ਬਣ ਜਾਣਾ ਸੀ। ਜਿੱਦਣ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਆਪਣੇ ਸਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਨੰਦ ਕਾਰਜ 'ਤੇ ਗਏ ਨਾ ਬਰਾਤ ਲੈ ਕੇ ਮਾਤਾ ਗੁਜਰ ਕੌਰ ਜੀ ਨੂੰ ਵਿਆਹੁਣ, ਅਤੇ ਤਵਾਰੀਖ ਦੇ ਪੰਨਿਆਂ 'ਤੇ ਲਿਖਿਆ ਮਾਤਾ ਗੁਜਰ ਕੌਰ ਜੀ ਦੇ ਪਿਤਾ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਖਿਆ ਮੈਂ ਇਕੱਲੀ ਧੀ ਦੇਣ ਜੋਗਾ ਹਾਂ। ਸਤਿਗੁਰੂ ਜੀ ਨੇ ਪਵਿੱਤਰ ਹਿਰਦੇ ਨਾਲ ਗੱਲ ਵਕੜੀ 'ਚ ਲੈ ਕੇ ਉਹਨੇ ਆਖਿਆ ਜਿਹਨੇ ਧੀ ਆਪਣੇ ਘਰੋਂ ਤੋਰ ਦਿੱਤੀ ਉਹਨੇ ਆਪਣੇ ਘਰ 'ਚ ਰੱਖਿਆ ਕੀ, ਜਿਹਨੇ ਧੀ ਤੋਰ ਦਿੱਤੀ ਹੈ ਨਾ। ਪਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੁਹਾਡੀਆਂ ਕਥਾ ਕਹਾਣੀਆਂ ਸੁਣਾਉਣ ਵਾਲਾ ਤਾਂ ਨਾ ਉਸ ਵਕਤ ਮਾਹੌਲ ਹੁੰਦਾ ਜਦੋਂ ਸਾਡੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਹੁੰਦੇ ਨੇ, ਹੁੰਦਾ ਹੈ ਮਾਹੌਲ? ਜਦੋਂ ਅਸੀਂ ਆਪਣੇ ਪੁੱਤਰ ਦੀ ਬਰਾਤ ਲੈ ਕੇ ਘਰੋਂ ਤੁਰਦੇ ਹਾਂ, ਅਸੀਂ ਇਹ ਮਨ ਵਿੱਚ ਕਦੀ ਖਾਹਿਸ਼ ਰੱਖੀ ਕੋਈ ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਡੀ ਸਾਖੀ ਸਾਡੇ ਪੁੱਤਰ ਦੇ ਵਿਆਹ 'ਤੇ ਆਣ ਕੇ ਸੁਣਾਏ? ਨਹੀਂ, ਉਸ ਵਕਤ ਤਿਆਰ ਆਰਕੈਸਟਰਾ ਆਉਂਦੀਆਂ ਨੇ, ਡੀਜੇ ਲੱਗਦੇ ਨੇ, ਭੰਗੜੇ ਪਾਏ ਜਾਂਦੇ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਡੀ ਕੋਈ ਕਥਾ ਆਣ ਕੇ, ਤੁਹਾਡੀ ਕੋਈ ਪੁਰਾਣੀ ਵਿਚਾਰ ਆਣ ਕੇ ਸਾਡੇ ਬੱਚੇ ਦੇ ਆਨੰਦ ਕਾਰ 'ਤੇ ਸੁਣਾਈ ਜਾਂਦੀ, ਸਾਨੂੰ ਵਸਣ ਦਾ ਤਰੀਕਾ ਆ ਜਾਂਦਾ, ਸਾਨੂੰ ਸੁਣਾ ਗੁਣਾਂ ਦੀ ਵਰਤੋਂ ਗੁਰਬਾਣੀ ਨੇ ਸਾਨੂੰ ਸਿਖਾਈ ਕਰਨ ਦੀ, ਪਰ ਅਸੀਂ ਗੁਣ ਵਰਤੇ ਹੀ ਨਹੀਂ, ਸੰਤੋਖ ਦੀ ਵਰਤੋਂ ਕਰਨੀ ਸੀ, ਦਇਆ ਦੀ ਵਰਤੋਂ ਕਰਨੀ ਸੀ। ਦਇਆ ਦੀ ਵਰਤੋਂ ਕਿੱਥੇ ਕਰਨੀ ਹੈ? ਜਦੋਂ ਆਪਣੇ ਕੋਲ ਰੋਟੀ ਖਾਣ ਨੂੰ ਹੈ, ਪੱਗਾਂ ਵਾਲਿਓ, ਫਰਿੱਜ ਵਿੱਚ ਸਬਜ਼ੀ ਖਰਾਬ ਹੋ ਰਹੀ ਹੋਵੇ ਅਤੇ ਮੰਗਤੇ ਨੂੰ ਪਾ ਦੇਣੀ, ਇਹ ਦਇਆ ਨਹੀਂ। ਤੁਹਾਡੇ ਕੋਲੋਂ ਰੋਟੀਆਂ ਵੱਧ ਗਈਆਂ ਅਤੇ ਕਿਸੇ ਮੰਗਤੇ ਨੂੰ ਦੇ ਦੇਣੀਆਂ, ਦਇਆ ਨਹੀਂ। ਆਪਣੇ ਕੋਲੋਂ ਵਧਿਆ ਹੋਇਆ ਸਮਾਨ ਕਿਸੇ ਨੂੰ ਦੇ ਦੇਣਾ ਦਇਆ ਨਹੀਂ। ਦਇਆ ਤਾਂ ਹੈ ਅਣਹੋਂਦਾ ਆਪ ਵੰਡਾਏ। ਤੂੰ ਆਪਣੀਆਂ ਲੋੜਾਂ 'ਚੋਂ ਲੋੜਾਂ ਘਟਾ ਕੇ ਆਪਣੀ ਕਿਰਤ ਵਿੱਚੋਂ ਕਿਸੇ ਦੀ ਸੇਵਾ ਕਰਕੇ ਵੇਖ, ਆਪਣੇ ਬੱਚਿਆਂ ਦੀਆਂ ਪੜ੍ਹਾਈਆਂ 'ਚੋਂ ਪੈਸਾ ਸੇਵ ਕਰਕੇ ਇਸ ਟਾਰਗੇਟ ਰੱਖ, ਮੈਂ ਆਪਣੇ ਬੱਚੇ ਨੂੰ ਇੰਜੀਨੀਅਰ ਬਣਾ ਰਿਹਾ, ਇਸ ਪੈਸੇ ਵਿੱਚੋਂ ਕਿਸੇ ਗਰੀਬ ਦਾ ਬੱਚਾ ਲੈ ਕੇ ਵੀ ਇੰਜੀਨੀਅਰ ਬਣਾਉਣਾ ਹੈ, ਡਾਕਟਰ ਬਣਾਉਣਾ ਹੈ, ਇਹ ਪੈਸਾ ਉੱਥੇ ਵੀ ਲਾਉਣਾ ਹੈ, ਇਹ ਪੈਸਾ ਮੈਂ ਉੱਥੇ ਵੀ ਖਰਚ ਕਰਨਾ ਹੈ। ਸਾਡੇ ਆਪਣੇ ਬੱਚੇ ਬਰਗਰ ਖਾਣ, ਪੇਸ਼ਟੀਆਂ ਖਾਣ, ਚੰਗੇ ਚੰਗੇ ਪਕਵਾਨ ਖਾਣ, ਚੰਗੇ ਚੰਗੇ ਘਰਾਂ ਵਿੱਚ ਰਹਿਣ, ਅਸੀਂ ਸੋਚਦੇ ਹਾਂ ਨਹੀਂ, ਸੇਵਾ ਉਹ ਹੈ ਜੋ ਕਿਸੇ ਧਾਰਮਿਕ ਸਥਾਨ 'ਤੇ ਜਾ ਕੇ ਲਾ ਦੇਣੀ। ਨਹੀਂ, ਮਨੁੱਖਤਾ ਦੀ ਸੇਵਾ ਵਿੱਚੋਂ, ਮਨੁੱਖਤਾ ਵਿੱਚੋਂ ਨਿਰੰਕਾਰ ਨੂੰ ਵੇਖਣਾ ਸਤਿਗੁਰ ਨੇ ਸਾਨੂੰ ਸਿਖਾਇਆ ਸੀ, ਉਹ ਸਾਡੇ ਜੀਵਨ 'ਚੋਂ ਹੌਲੀ ਹੌਲੀ ਅਲੋਪ ਹੋ ਗਿਆ, ਦੂਰ ਕੀ ਜਾਣਾ। ਇੱਕ ਭਰਾ ਅਮੀਰ ਅਰਬਾਂ ਪਤੀ, ਦੂਜੇ ਭਰਾ ਦਾ ਮਸਾਂ ਡੰਗ ਗੁਜ਼ਾਰਾ ਹੋ ਰਿਹਾ। ਇੱਕ ਭਰਾ ਦਾ ਮੈਂ ਆਮ ਵੇਖਦਾ, ਇੱਕ ਭਰਾ ਦੇ ਬੱਚੇ ਬਹੁਤ ਵਧੀਆ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਨੇ, ਦੂਜੇ ਭਰਾ ਦੇ ਬੱਚੇ ਆਮ ਸਕੂਲ 'ਚ ਪੜ੍ਹ ਰਹੇ ਨੇ। ਦੋ ਵਕਤ ਦੀ ਰੋਟੀ ਮਸਾਂ ਚੱਲਦੀ ਹੈ, ਬੜਾ ਇਮਾਨਦਾਰ ਹੈ ਭਰਾ, ਉਹ ਦਇਆ ਕਰਦਾ ਹੈ, ਜਾਨਵਰਾਂ 'ਤੇ ਦਇਆ ਕਰਦਾ ਹੈ, ਚਿੜੀਆਂ ਨੂੰ ਦਾਣਾ ਪਾ ਆਉਂਦਾ, ਗਊ ਨੂੰ ਪੇੜਾ ਦੇ ਆਉਂਦਾ, ਪਰ ਆਪਣੇ ਭਰਾ ਦੇ ਬੱਚੇ ਨਹੀਂ ਦਿਸਦੇ, ਆਪਣੇ ਭਰਾ ਦੀ ਔਲਾਦ ਨਹੀਂ ਦਿਸਦੀ, ਵੀ ਇੱਧਰ ਵੀ ਥੋੜ੍ਹਾ ਜਿਹਾ ਧਿਆਨ ਦੇਵਾਂ। ਇਹ ਦੇਵੀ ਗੁਣਾਂ ਦੀ ਵਰਤੋਂ ਨਹੀਂ ਕੀਤੀ, ਹੋ ਕੀ ਰਿਹਾ ਹੈ, ਪਦਾਰਥ ਤਾਂ ਆ ਰਹੇ ਨੇ, ਮਨ ਦਾ ਸਕੂਨ ਅੰਦਰੋਂ ਜਾਂਦਾ ਰਿਹਾ। ਤੁਸੀਂ ਵੇਖ ਲਓ, ਅੱਜ ਪਦਾਰਥਾਂ 'ਚ ਥੋੜ੍ਹਾ ਕਮੀ ਹੈ ਮਨੁੱਖ ਦੇ ਕੋਲ, ਚੰਗੇ ਚੰਗਾ ਰਹਿਣ ਸਹਿਣ ਹੈ ਮਨੁੱਖ ਦੇ ਕੋਲ, ਚੰਗਾ ਖਾਣ ਪੀਣ ਨੂੰ ਹੈ, ਚੰਗੀ ਰਹਿਸ਼ ਹੈ, ਸਭ ਕੁਝ ਚੰਗਾ ਹੈ, ਪਰ ਕਿੰਨੀਆਂ ਸਹੂਲਤਾਂ ਨੇ ਇਸ ਵਕਤ ਸਾਡੇ ਕੋਲ, ਕਿਸੇ ਕੰਟਰੀ 'ਚ ਗੱਲ ਕਰਨੀ ਹੋਵੇ ਮੋਬਾਈਲ ਨੇ, ਇੰਟਰਨੈੱਟ ਹੈ, ਕਿਸ ਤਰੀਕੇ ਨਾਲ ਕਿੰਨੇ ਸਾਧਨ ਮਿਲੇ ਹੋਏ ਨੇ, ਪਰ ਬੰਦਾ ਫਿਰ ਵੀ ਪਰੇਸ਼ਾਨ ਹੈ। ਕਿਉਂ? ਕਿਉਂਕਿ ਇਹ ਅੰਦਰ ਜੋ ਗੁਣਾਂ ਦੀ ਵਰਤੋਂ ਕਰਨੀ ਸੀ, ਉਹ ਗੁਣਾਂ ਨੂੰ ਤਾਂ ਪਹਿਲਾਂ ਪੜ੍ਹਿਆ ਹੀ ਨਹੀਂ, ਪਹਿਲਾਂ ਤਾਂ ਵਿਚਾਰਿਆ ਹੀ ਨਹੀਂ, ਅਤੇ ਸਤਿਗੁਰ ਨੇ ਖਿਆਲ ਬੜਾ ਪਿਆਰਾ ਦਿੱਤਾ, ਕਹਿੰਦੇ ਅਜੇ ਵੀ ਗੁਣ ਚੇਤੇ ਕਰ, ਪਹਿਲਾਂ ਤਾਂ ਗੁਣਾਂ ਬਾਰੇ ਸਮਝ, ਦਇਆ ਦੀ ਵਰਤੋਂ ਕਰ, ਸੱਤ ਦੀ ਵਰਤੋਂ ਕਰ, ਸੰਤੋਖ ਦੀ ਵਰਤੋਂ ਕਰ, ਇਹਨੂੰ ਰੋਜ਼ ਦੇ ਵਰਤੋਂ ਵਿਹਾਰ 'ਚ ਲੈ ਕੇ ਆ। ਜਦੋਂ ਸੰਤੋਖ ਦੀ ਪਰਿਭਾਸ਼ਾ ਦੀ ਗੱਲ ਕੀਤੀ ਜਾਏਗੀ, ਆ ਮੈਂ ਪਿਛਲੇ ਦਿਨੀ ਪੰਜਾਬ 'ਚ ਵੀ ਇਹ ਬੇਨਤੀ ਕੀਤੀ ਸੀ ਕਿ ਜਦੋਂ ਕਿਸਾਨ ਕਿਸੇ ਕੋਲੋਂ, ਕਿਸੇ ਮਜ਼ਦੂਰ ਕੋਲੋਂ ਝੋਨਾ ਲਵਾਉਂਦਾ ਹੈ ਨਾ, ਅਤੇ ਜੇ 6.25 ਕਿੱਲੇ ਜ਼ਮੀਨ ਹੋਵੇ ਤਾਂ ਉਹਨੂੰ ਤਾਂ 1 ਏਕੜ ਦੇ ਹਿਸਾਬ ਨਾਲ ਪੈਸੇ ਦੇਣੇ ਆ ਨਾ। 6.25 ਕਿੱਲੇ ਹੋਏਗਾ ਤਾਂ ਜਾ ਕੇ ਉਹਨੂੰ ਦੱਸੇਗਾ ਸਿਰਫ 6 ਕਿੱਲੇ ਹੀ ਝੋਨਾ ਹੈ, ਦੋ ਕਨਾਲਾਂ ਉਹਦੀ ਜ਼ਮੀਨ ਖਾ ਹੀ ਜਾਏਗਾ। ਹੁਣ ਗਰੀਬ ਬੰਦਾ ਜਾ ਕੇ ਮਿਣੇਗਾ ਥੋੜ੍ਹਾ, ਉਹਨੇ ਜਾ ਕੇ ਮਿਣਨੀ ਨਹੀਂ। ਹੁਣ ਉਹ ਹੀ ਕਿਸਾਨ ਜਦੋਂ ਗੁਰਦੁਆਰੇ ਜਾਏਗਾ, ਕਿਸੇ ਧਾਰਮਿਕ ਸਥਾਨ 'ਤੇ ਜਾਏਗਾ, ਗੋਲਕ 'ਚ ਵੀ ਪੈਸੇ ਪਾਏਗਾ, ਕੜਾ ਪ੍ਰਸ਼ਾਦ ਦੀ ਪਰਚੀ ਵੀ ਕਟਾਏਗਾ, ਅਖੰਡ ਪਾਠ ਵੀ ਕਵਾਏਗਾ, ਲੰਗਰ ਵੀ ਲਵਾਏਗਾ, ਉਹ ਭਲਿਆ। ਇੱਕ ਗਰੀਬ ਦਾ ਹੱਕ ਖਾ ਕੇ ਤੂੰ ਕਿਹਨੂੰ ਖੁਸ਼ ਕਰਨਾ ਚਾਹੁੰਦਾ? ਇਹ ਗਰੀਬ ਦਾ ਖੂਨ ਚੁੜ ਕੇ ਕਿਹੜੇ ਮਾਲਕ ਨੂੰ, ਕਿਹੜੇ ਰੱਬ ਨੂੰ ਖੁਸ਼ ਕਰਨਾ ਚਾਹੁੰਦਾ, ਕਿਹੜੇ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦਾ ਤੂੰ? ਫਿਰ ਦੇਣਾ ਕਹਿੰਦੇ ਆ, ਜਦੋਂ ਜਿਹੜੇ ਚਾਵਲ ਅਸੀਂ ਖਾਂਦੇ ਹਾਂ, ਜੋ ਪਦਾਰਥ ਸਾਡੇ ਘਰਾਂ 'ਚ ਆਉਂਦੇ ਨੇ, ਕਦੀ ਇਹਨਾਂ ਨੂੰ ਬੀਜਣ ਵਾਲਿਆਂ ਵੱਲ ਵੇਖੋ, ਨੀਵੇਂ ਲੱਕ ਹੋ ਕੇ ਮਸੂਮ ਮਸੂਮ ਬੱਚੇ ਤੱਤਿਆਂ ਪਾਣੀਆਂ ਦੇ ਵਿੱਚ ਖਲੋ ਕੇ ਜਦੋਂ ਉਹ ਮਿਹਨਤ ਕਰਦੇ ਨੇ, ਤਾਂ ਮੈਂ ਕਹਿੰਦਾ ਹੁੰਦਾ ਅਸਲ 'ਚ ਬ੍ਰਹਮ ਗਿਆਨੀ ਇਹ ਨੇ ਬ੍ਰਹਮ ਗਿਆਨੀ, ਜਿਨ੍ਹਾਂ ਦੇ ਹੱਥਾਂ ਦੇ ਨਾਲ ਲੱਗੇ ਹੋਏ ਚਾਵਲ ਬਾਸਮਤੀ ਦੇ ਉਹਨਾਂ ਗਰੀਬਾਂ ਨੂੰ ਖਾਣੇ ਨਸੀਬ ਨਹੀਂ ਹੋਣੇ, ਇੰਨੀ ਹੈਸੀਅਤ ਨਹੀਂ ਕਿ ਬਾਜ਼ਾਰੋਂ ਇੰਨੇ ਮਹਿੰਗੇ ਖਰੀਦ ਸਕਣ, ਪਰ ਉਹਨਾਂ ਦੇ ਲਾਏ ਹੋਏ ਬਾਸਮਤੀ ਦੇ ਚਾਵਲ ਅਮੀਰ ਲੋਕਾਂ ਦੇ ਡਾਇਨਿੰਗ ਟੇਬਲ 'ਤੇ ਸ਼ੋਭਾ ਪਾਉਣਗੇ। ਖਾਣ ਵਾਲੇ ਨੇ ਇੰਨਾ ਵੀ ਸ਼ੁਕਰਾਨਾ ਨਹੀਂ ਕਰਨਾ, ਉਹ ਕਿਹੜੇ ਪਵਿੱਤਰ ਹੱਥ ਸਨ ਜਿਨ੍ਹਾਂ ਨੇ ਜੀਰੀ ਲਾਈ ਹੈ, ਜਿਨ੍ਹਾਂ ਨੇ ਚਾਵਲ ਲਾਏ ਨੇ। ਇੱਟਾਂ ਦੀ ਗੱਲ ਕਰ ਲਓ, ਗੁਰਦੁਆਰੇ ਇੱਟਾਂ ਨਾਲ ਬਣਦੇ ਨੇ, ਘਰ ਇੱਟਾਂ ਨਾਲ ਬਣਦੇ ਨੇ, ਪਰ ਇੱਟਾਂ ਬਣਾਉਂਦਾ ਕੌਣ? ਮਜ਼ਦੂਰ ਤਬਕਾ ਹੱਥਾਂ ਦੇ ਨਾਲ ਇੱਟਾਂ ਤਿਆਰ ਕਰਦੇ ਨੇ। ਪਰ ਕਦੀ ਇੱਟਾਂ ਬਣਾਉਣ ਵਾਲਿਆਂ ਨੂੰ ਪੁੱਛ ਕੇ ਵੇਖੋ, ਉਹਨਾਂ ਨੇ ਲੱਖਾਂ ਬੰਦਿਆਂ ਨੂੰ ਘਰਾਂ ਦੇ ਮਾਲਕ ਬਣਾ ਦਿੱਤਾ, ਵਿਚਾਰੇ ਫਿਰ ਬੇਘਰ ਨੇ। ਉਹਨਾਂ ਦੇ ਹੱਥਾਂ ਦੇ ਨਾਲ ਲੱਖਾਂ ਇੱਟਾਂ ਤਿਆਰ ਹੋਈਆਂ, ਆਵੇ 'ਚ ਪੱਕੀਆਂ, ਪੱਠੇ 'ਚ ਪੱਕੀਆਂ, ਕਈ ਮਕਾਨਾਂ ਦੇ ਮਾਲਕ ਬਣ ਗਏ, ਉਹਨਾਂ ਨੂੰ ਪੱਕੀ ਇੱਟ ਦੇ ਥੱਲੇ ਰਹਿਣਾ ਨਸੀਬ ਨਹੀਂ ਹੋਇਆ ਵੀ ਪੱਕੇ ਘਰ ਸਾਨੂੰ ਮਿਲ ਜਾਣ ਰਹਿਣ ਵਾਸਤੇ। ਕਦੀ ਇਸ ਬੰਨੇ ਵੀ ਧਿਆਨ, ਪਰ ਉਹਨਾਂ ਨੂੰ ਕੋਈ ਬ੍ਰਹਮ ਗਿਆਨੀ ਨਹੀਂ ਕਹਿੰਦਾ, ਕੋਈ ਉਹਨਾਂ ਨੂੰ ਮਹਾਨ ਤਪੱਸਵੀ ਨਹੀਂ ਕਹਿੰਦਾ, ਉਹਨਾਂ ਦੀ ਕੋਈ ਇਹ ਉਹਨਾਂ ਦੀ ਕਮਾਈ ਕਿ ਉਹਨਾਂ ਦੀ ਹੱਥੀਂ ਕੀਤੀ ਹੋਈ ਮਿਹਨਤ ਨਾਲ ਸਾਨੂੰ ਪੱਕਾ ਘਰ ਮਿਲਿਆ ਹੈ, ਸਾਨੂੰ ਪੋਚਾ ਲਾਉਣਾ ਨਹੀਂ ਪੈ ਰਿਹਾ। ਤੁਹਾਡੇ 'ਚੋਂ ਜਿਹੜੇ ਪੁਰਾਣੇ ਬਜ਼ੁਰਗ ਮਾਤਾਵਾਂ ਬੈਠੀਆਂ ਨੇ, ਜਦੋਂ ਇਹ ਪੱਕੇ ਮਾਰਬਲ ਨਹੀਂ ਸਨ, ਚਿਪਸ ਜਾਂ ਇਹ ਜੋ ਅੱਜ ਦਾ ਪੱਕਾ ਘਰ ਬਣਦਾ ਇਹ ਨਹੀਂ ਸੀ, ਪੁਰਾਣੇ ਸਮੇਂ 'ਚ ਕੱਚੀਆਂ ਇੱਟਾਂ ਹੁੰਦੀਆਂ ਸਨ ਅਤੇ ਛੱਪੜ ਦੀ ਕਾਲੀ ਮਿੱਟੀ ਕੱਢ ਕੇ ਉਹਨੂੰ ਲੇਪ ਕੀਤਾ ਜਾਂਦਾ ਸੀ, ਕੱਚੇ ਘਰ ਲਿਪੇ ਜਾਂਦੇ ਸਨ। ਇਹ ਕੱਚੀਆਂ ਘਰਾਂ 'ਚੋਂ ਪੱਕੇ ਘਰ ਦੇਣ ਵਾਲੇ ਸਾਨੂੰ ਉਹ ਵਿਅਕਤੀ ਸਾਨੂੰ ਚੰਗੇ ਨਹੀਂ ਲੱਗੇ। ਅੱਜ ਵੀ ਵਿਚਾਰੇ ਦਲਿਤ ਨੇ, ਉਹ ਅੱਜ ਵੀ ਸ਼ੂਦਰ ਦੇ ਸ਼ੂਦਰ ਨੇ। ਇਹ ਗੁਣਾਂ ਦੀ ਵਰਤੋਂ ਨਹੀਂ ਕੀਤੀ, ਬਸ ਸਮਝਣ ਦੀ ਲੋੜ ਸੀ ਕਿ ਅਸੀਂ ਜਿਹੜੇ ਵਿਅਕਤੀ ਵਿਹਲੇ ਰਹਿ ਕੇ ਸਮਾਜ ਦੇ ਉੱਤੇ ਬੋਝ ਪਾ ਰਹੇ ਸਨ, ਉਹ ਫਿਰ ਵੀ ਸਾਨੂੰ ਚੰਗੇ ਲੱਗਦੇ ਨੇ, ਫਿਰ ਵੀ ਸਾਨੂੰ ਇੰਝ ਲੱਗਦਾ ਇਹ ਪੂਜਣ ਯੋਗ ਨੇ। ਉਹਨਾਂ ਨੂੰ ਕਿਸੇ ਨੇ ਪੂਜਣ ਯੋਗ ਨਹੀਂ ਸਮਝਿਆ, ਉਹਨਾਂ ਨੂੰ ਕਿਸੇ ਨੇ ਪੂਜਣ ਯੋਗ ਨਹੀਂ ਸਮਝਿਆ। ਆ ਸੜਕਾਂ ਦੇ ਕੰਢਿਆਂ 'ਤੇ ਤੁਸੀਂ ਵੇਖ ਲਓ, ਜਿਹੜੇ ਰੋੜੀ ਕੁੱਟਦੇ ਨੇ, ਬਜਰੀ ਪਾਉਂਦੇ ਨੇ, ਇਹਨਾਂ ਸੜਕਾਂ ਦੀ ਵਰਤੋਂ ਉਹਨਾਂ 'ਤੇ ਨਹੀਂ ਨਾ ਕਰਨੀ, ਉਹਨਾਂ ਦੇ ਉੱਤੋਂ ਗੱਡੀ ਲੈ ਕੇ ਅਤੇ ਅਸੀਂ ਲੰਘਣਾ, ਮੈਂ ਲੰਘਣਾ, ਪਰ ਰੋੜੀ 'ਤੇ ਉਹ ਪਾ ਰਹੇ ਨੇ ਅੱਧੀ ਅੱਧੀ ਰਾਤ। ਮਸੂਮ ਬੱਚਾ ਆ ਉਹ ਝੋਲੀ 'ਚ ਪਾਇਆ ਹੋਇਆ, ਤੜਫਦਾ, ਸਾਡੇ ਬੱਚੇ ਦੇ ਕਿਤੇ ਅੰਗ ਨੂੰ ਮਿੱਟੀ ਵੀ ਲੱਗ ਜਾਏ ਅਤੇ ਮਾਂ ਦੇ ਜੀ ਨੂੰ ਕੁਝ ਹੁੰਦਾ, ਉਹ ਰਹਿੰਦਾ ਹੀ ਮਿੱਟੀ 'ਚ ਹੈ। ਸਾਰੀ ਦਿਹਾੜੀ ਪੱਥਰ ਕੁੱਟੇ ਜਾਂਦੇ ਨੇ, ਸੜਕ ਤਿਆਰ ਹੁੰਦੀ ਹੈ, ਪਰ ਉਹਨਾਂ ਭੋਲਿਆਂ ਦੀ ਕਦੀ ਗੱਡੀ ਨਹੀਂ ਹੋਣੀ ਜਿਨ੍ਹਾਂ ਨੇ ਉਸ ਸੜਕ ਦੇ ਉੱਤੇ ਚਲਾਉਣੀ ਹੈ, ਗੱਡੀ 'ਤੇ ਅਸਾਂ ਚਲਾਉਣੀ ਹੈ, ਸਾਧਨ 'ਤੇ ਸਾਡੇ ਕੋਲ ਨੇ। ਮੈਂ ਸਿਰਫ ਧਿਆਨ ਇਹ ਦਿਵਾਉਣਾ ਚਾਹੁੰਦਾ ਕਿ ਇੰਨਾ ਕੁਝ ਸਾਡੇ ਸਮਾਜ ਵਿੱਚ ਇੱਕ ਆਮ ਦਲਿਤ ਵਰਗ ਕਰ ਰਿਹਾ ਹੈ, ਪਰ ਕਦੀ ਕਿਸੇ ਨੇ ਇਹ ਨਹੀਂ ਕਿਹਾ ਇਹ ਵੀ ਪੂਜਣ ਯੋਗ ਹੈ। ਪੂਜਣ ਯੋਗ ਉਹ ਨੇ ਜਿਹੜੇ ਵਿਹਲੇ ਰਹਿ ਕੇ ਸਮਾਜ ਦੇ ਉੱਤੇ ਬੋਝ ਪਾ ਰਹੇ ਹਨ, ਕਦੀ ਕਿਸੇ ਨੇ ਨਹੀਂ ਕਿਹਾ ਇਹ ਪੂਜਣ ਯੋਗ ਨੇ, ਕਿਉਂਕਿ ਅਸੀਂ ਗੁਣਾਂ ਦੀ ਵਰਤੋਂ ਨਹੀਂ ਕੀਤੀ, ਨਾ ਸਾਨੂੰ ਕਿਸੇ ਨੇ ਗੁਣਾਂ ਦੀ ਵਰਤੋਂ ਕਰਨੀ ਸਿਖਾਈ ਹੈ। ਗੁਰੂ ਨਾਨਕ ਪਿਤਾ ਮਹਾਰਾਜ ਧਿਆਨ ਦਿਵਾਉਂਦੇ ਨੇ, ਚਿੱਤ ਹੇ ਮੇਰੇ ਮਨ ਚੇਤਸ ਕੀ ਨਹੀਂ, ਚੇਤੇ ਕਿਉਂ ਨਹੀਂ ਕਰਦਾ ਹਰ ਬਿਸਰਤ ਤੇਰੇ ਗੁਣ ਗਲਿਆ। ਤੂੰ ਗੁਣਾਂ ਦੀ ਵਰਤੋਂ ਨਹੀਂ ਕੀਤੀ, ਰੱਬ ਜੀ ਭੁੱਲ ਗਏ, ਸੱਚ ਨੂੰ ਭੁਲਾ ਦਿੱਤਾ, ਤੇਰੇ ਅੰਦਰ ਦੇ ਗੁਣ ਗਲ ਗਏ। ਹੁਣ ਤਰੀਕਾ ਬੜਾ ਪਿਆਰਾ ਦੱਸਿਆ, ਕਹਿੰਦੇ ਇਹਨੇ ਗੁਣਾਂ ਨੂੰ ਵਰਤੋਂ ਵਿੱਚ ਲਿਆ ਚੰਗੇ ਕੰਮ ਕਰਕੇ। ਸਾਹਿਬ ਜੀ ਕਹਿੰਦੇ ਨੇ ਕਰਨੀ ਕਾਗਦ, ਸਾਡਾ ਜਿਹੜਾ ਰੋਜ਼ ਦਾ ਜੀਵਨ ਹੈ ਨਾ, ਰੋਜ਼ ਦਾ ਕੰਮ ਇਹ ਕਾਗਜ਼ ਹੈ, ਪੇਪਰ ਹੈ, ਅਤੇ ਪੇਪਰ ਉੱਪਰ ਕੁਝ ਲਿਖਿਆ ਵੀ ਜਾਂਦਾ ਹੈ, ਇਹਦੇ 'ਤੇ ਦੋ ਲੇਖ ਲਿਖੇ ਹੋਏ ਨੇ। ਹੁਣ ਇਹਨਾਂ 'ਚੋਂ ਕਿਹੜਾ ਲੇਖ ਕੌਣ ਲਿਖ ਰਿਹਾ ਇਹ ਆਪਾਂ ਬੈਠੇ ਫੈਸਲਾ ਕਰਨਾ ਹੈ। ਦੋ ਲੇਖ ਲਿਖੇ ਜਾ ਰਹੇ ਨੇ। ਹੁਣ ਦੋ ਪ੍ਰਕਾਰ ਦੇ ਲੇਖ ਸਾਡੇ 'ਚੋਂ ਕੋਈ ਨਾ ਕੋਈ, ਐਸਾ ਵੀ ਨਹੀਂ ਹੋ ਸਕਦਾ ਕਿ ਕੋਈ ਕਵੇ ਮੈਂ ਦੋਵੇਂ ਲਿਖ ਲਵਾਂਗਾ, ਲੇਖ 'ਤੇ ਇੱਕ ਹੀ ਲਿਖਿਆ ਜਾਏਗਾ। ਕਰਨੀ ਕਾਗਦ ਮਨ, ਮਨ ਮਸ, ਮਸ ਦਾ ਅਰਥ ਹੈ ਸਿਆਹੀ, ਅਤੇ ਮਸਵਾਣੀ ਦਾ ਅਰਥ ਹੈ ਸਿਆਹੀ ਵਾਲੀ ਦਵਾਤ, ਜਿਹਦੇ ਵਿੱਚ ਸਿਆਹੀ ਪਾਈ ਜਾਂਦੀ ਹੈ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਰੋਜ਼ ਦਾ ਸਾਡਾ ਜਿਹੜਾ ਜੀਵਨ ਹੈ, ਕਰਨੀ ਇਹ ਪੇਪਰ ਹੈ, ਕਿਸੇ ਦਾ ਤਾਂ ਪੇਪਰ ਹੀ ਸਾਫ਼। ਹੁਣ ਤੁਸੀਂ ਪੇਪਰ 'ਤੇ ਲਿਖਣਾ ਹੋਵੇ ਤਾਂ ਪੇਪਰ 'ਤੇ ਸਾਫ਼ ਲੱਭਦੇ ਆ ਨਾ, ਐਨ ਵਧੀਆ ਵਾਈਟ ਪੇਪਰ ਹੋਵੇ ਜਿਹਦੇ 'ਤੇ ਲਿਖੇ ਹੋਏ ਅੱਖਰ ਦੂਰੋਂ ਦਿਸਣ। ਕਹਿੰਦੇ ਕਿਸੇ ਦਾ ਜੀਵਨ ਦਾ ਪੇਪਰ ਹੀ ਇੰਨਾ ਮਲੀਨ ਹੈ ਵੀ ਲਿਖਿਆ ਹੀ ਨਹੀਂ ਜਾ ਰਿਹਾ, ਅਤੇ ਕਿਸੇ ਦੇ ਉੱਪਰ ਦੋ ਅੱਖਰ ਲਿਖੇ ਜਾ ਰਹੇ ਨੇ। ਕਰਨੀ ਕਾਗਦ ਮਨ ਮਸਵਾਣੀ, ਮਨ ਮਸਵਾਣੀ ਹੈ, ਮਨ ਸਿਆਹੀ ਦੀ ਦਵਾਤ ਹੈ। ਜੋ ਮਨ ਵਿੱਚ ਸੰਸਕਾਰ ਇਕੱਠੇ ਕੀਤੇ ਨੇ ਸਿਆਹੀ ਦੀ ਦਵਾਤ ਹੈ। ਬੁਰਾ ਭਲਾ ਦੋਏ ਲੇਖ ਪਏ, ਇਸ ਆਚਰਣ ਉੱਪਰ, ਆਚਰਣ ਦੇ ਕਾਗਜ਼ ਉੱਪਰ ਦੋ ਲੇਖ ਲਿਖੇ ਜਾ ਰਹੇ ਨੇ, ਬੁਰਾ ਅਤੇ ਭਲਾ। ਕੋਈ ਚੰਗਿਆਈ ਦਾ ਲੇਖ ਲਿਖ ਰਿਹਾ ਹੈ ਅਤੇ ਕੋਈ ਬੁਰਿਆਈ ਦਾ ਲੇਖ ਲਿਖ ਲਿਆ, ਚੰਗਿਆਈ ਅਤੇ ਬੁਰਿਆਈ। ਜਿਉਂ ਜਿਉਂ ਕਿਰਤ ਚਲਾਏ, ਕਿਰਤ ਮੀਨਿੰਗ ਕੀ ਸੁਭਾਅ, ਜਿਵੇਂ ਜਿਵੇਂ ਸਾਡਾ ਸੁਭਾਅ ਸਾਨੂੰ ਪ੍ਰੇਰਦਾ ਹੈ ਨਾ, ਉੱਦਾਂ ਉੱਦਾਂ ਅਸੀਂ ਜ਼ਿੰਦਗੀ ਜਿਉਂਦੇ ਹਾਂ। ਸਿੱਖ ਗੁਰਦੁਆਰੇ ਕੀ ਲੈਣ ਆਉਂਦਾ ਹੈ? ਆਪਣਾ ਸੁਭਾਅ ਚੇਂਜ ਕਰਨ ਆਉਂਦਾ ਹੈ। ਮੈਂ ਸੁਭਾਅ ਬਦਲਣ ਆਉਣਾ, ਸਰੀਰ ਨਹੀਂ ਬਦਲਦਾ, ਅੰਗ ਨਹੀਂ ਬਦਲਦੇ ਸਰੀਰ ਦੇ, ਸੁਭਾਅ ਬਦਲਦਾ। ਕਦੀ ਵੇਖਿਆ ਗੁਰੂ ਦੇ ਕੋਲ ਆਉਣ ਤੋਂ ਪਹਿਲਾਂ ਮਨੁੱਖ ਦੀਆਂ ਅੱਖਾਂ ਹੋਰ ਸਨ, ਬਾਅਦ ਵਿੱਚ ਅੱਖਾਂ ਬਦਲ ਗਈਆਂ, ਸਰੀਰ ਦੇ ਅੰਗ ਹੋਰ ਸਨ, ਅੰਗ ਬਦਲ ਗਏ? ਨਹੀਂ, ਸੁਭਾਅ ਬਦਲੇਗਾ, ਸਾਰਾ ਸਰੀਰ ਆਪਣੇ ਆਪ ਹੀ ਬਦਲ ਜਾਣਾ, ਆਪਣੇ ਆਪ ਹੀ ਚੇਂਜ ਹੋ ਜਾਏਗਾ ਸੁਭਾਅ। ਪਰ ਕਦੀ ਵੇਖਿਆ ਕਿ ਮੈਂ 20 ਸਾਲ, 15 ਸਾਲ, 30 ਸਾਲ ਗੁਰਬਾਣੀ ਪੜ੍ਹਦਿਆਂ ਹੋ ਗਿਆ, ਸੁਭਾਅ ਤਾਂ ਉਹੀ ਹੈ, ਸੁਭਾਅ 'ਤੇ ਮੈਂ ਕੋਈ ਚੇਂਜ ਨਹੀਂ ਕੀਤਾ। ਜੇ ਮੈਂ ਅੱਜ ਤੋਂ 20 ਸਾਲ ਪਹਿਲਾਂ ਕੌੜਾ ਬੋਲਦਾ ਸੀ, ਅੱਜ ਵੀ ਬੋਲਦਾ ਵਾਂ। ਜੇ 15 ਸਾਲ ਪਹਿਲਾਂ ਆਪਣੇ ਮਨ ਵਿੱਚ ਈਰਖਾ ਰੱਖਦਾ ਸੀ, ਅੱਜ ਵੀ ਰੱਖਦਾ, ਫਿਰ ਬਾਣੀ ਪੜ੍ਹਨ ਨਾਲ ਤਬਦੀਲੀ ਕਿੱਥੇ ਆਈ ਹੈ? ਜੇ ਅੱਜ ਤੋਂ 20 ਸਾਲ ਪਹਿਲਾਂ ਬੁਰਾ ਕਰਦਾ ਸੀ, ਅੱਜ ਵੀ ਕਰਦਾ ਵਾਂ। ਜੇ ਅੱਜ ਤੋਂ 10 ਸਾਲ ਪਹਿਲਾਂ ਮੈਂ ਕਦੀ ਕਿਸੇ ਦਾ ਚੰਗਾ ਨਹੀਂ ਸੀ ਕੀਤਾ, ਅੱਜ ਵੀ ਨਹੀਂ ਕਰਦਾ, ਫਿਰ ਬਾਣੀ ਕਿੱਥੇ ਗਈ? ਸਤਿਗੁਰ ਦੀ ਬਾਣੀ ਦਾ ਪਾਠ ਕਿੱਥੇ ਗਿਆ? ਸਤਿਗੁਰ ਦੀ ਬਾਣੀ ਦਾ ਅਧਿਐਨ ਕਿੱਥੇ ਗਿਆ? ਭਾਈ ਗੁਰਦਾਸ ਜੀ ਨੇ ਕਿਹਾ ਹੈ ਨਾ, ਗਾਏ ਸੁਣੇ ਆਖੇ ਮੀਚੈ ਪਾਈਏ ਨਾ ਪਰਮ ਪਦ। ਅੱਖਾਂ ਮੀਟ ਕੇ ਗਾਉਣ ਨਾਲ, ਅੱਖਾਂ ਮੀਟ ਕੇ ਸੁਣਨ ਨਾਲ ਪਰਮ ਅਵਸਥਾ ਨਹੀਂ ਪ੍ਰਾਪਤ ਹੋਏਗੀ। ਕਦੋਂ ਹੋਏਗੀ ਇਹ ਵੀ ਦੱਸਿਆ, ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈਏ। ਜਦੋਂ ਤੱਕ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਨਹੀਂ, ਅਤੇ ਕਮਾਉਣਾ ਕੀ ਹੈ, ਉਹਨੂੰ ਜੀਵਨ 'ਚ ਲਿਆ, ਉਹਦੀ ਵਰਤੋਂ ਕਰ ਗੁਰੂ ਦੇ ਉਪਦੇਸ਼ ਨੂੰ। ਜੋ ਜੋ ਗੁਰੂ ਜੀ ਉਪਦੇਸ਼ ਦਿੰਦੇ ਨੇ ਉਹਨੂੰ ਆਪਣੇ ਜੀਵਨ ਦੇ ਵਿੱਚ ਲਿਆ, ਉਹਨੂੰ ਵਸਾ ਆਪਣੇ ਜੀਵਨ ਦੇ ਵਿੱਚ। ਜਦੋਂ ਕਿਹਾ ਜਾਂਦਾ ਨਾ ਗੁਰੂ ਨਾਨਕ ਪਿਤਾ ਮਹਾਰਾਜ ਦੀ ਪਾਵਨ ਪੁੱਤਰ ਜੋ ਵਿਚਾਰ ਹੈ, ਪਾਵਨ ਪੁੱਤਰ ਬਾਣੀ ਹੈ, ਇਹਨੂੰ ਆਮ ਕਰਕੇ ਪ੍ਰਚਾਰ ਹੈ ਤਾਂ ਇਹੋ ਹੀ ਗਿਆ ਹੈ। ਇਹ ਬਾਣੀ ਬੜੀ ਸਮਝ ਤੋਂ ਪਰੇ ਦੀ ਗੱਲ ਹੈ। ਕਦੀ ਤੁਸੀਂ ਸੰਪਰਦਾਇ ਲੋਕਾਂ ਨੂੰ ਗੱਲ ਕਰਦੇ ਵੇਖਣਾ, ਇਹ ਅਗਾਧ ਬੋਧ ਹੈ ਜੀ, ਇਹ ਸੁਰਤ ਤੋਂ ਪਰੇ ਦੀ ਗੱਲ ਹੈ ਜੀ, ਇਹ ਆਮ ਸੁਰਤ ਦੀ ਗੱਲ ਹੈ। ਸਤਿਗੁਰ ਪਾਤਸ਼ਾਹ ਜੀ ਨੇ ਐਡੇ ਸੋਹਣੇ ਤਰੀਕੇ ਨਾਲ ਬਾਣੀ ਉਚਾਰਨ ਕੀਤੀ ਹੈ ਕਿ ਆਮ ਮਨੁੱਖ ਤੱਕ ਪਹੁੰਚੇ। ਮੈਂ 3 ਉਦਾਹਰਨਾਂ ਤੁਹਾਡੇ ਸਾਹਮਣੇ ਰੱਖਾਂਗਾ, ਮੈਨੂੰ ਆਸ ਹੈ ਕਿ ਤੁਹਾਨੂੰ ਛੇਤੀ ਤਰੀਕੇ ਨਾਲ ਸਮਝ ਆ ਜਾਣਗੀਆਂ ਉਦਾਹਰਨਾਂ ਵੀ ਗੁਰਬਾਣੀ 'ਚੋਂ। ਜਿਵੇਂ ਕਈ ਵੀਰ ਘਰਾਂ ਵਿੱਚ ਟਿਊਸ਼ਨ ਪੜ੍ਹਾਉਂਦੇ ਨੇ, ਕਈ ਮੇਰੀਆਂ ਭੈਣਾਂ ਘਰ ਵਿੱਚ ਟਿਊਸ਼ਨ ਪੜ੍ਹਾਉਂਦੀਆਂ ਨੇ, ਉਹਨਾਂ ਦੇ ਸੈਕਸ਼ਨ ਹੁੰਦੇ ਨੇ, ਜਿਵੇਂ ਇੱਕ ਕਲਾਸ ਹੋ ਗਈ, ਦੂਜੀ ਆ ਗਈ, ਦੂਜੀ ਚਲੇ ਗਈ, ਤੀਜੀ, ਉਹ ਘਰ ਦੇ ਵਿੱਚ ਹੀ ਆਪਣੇ ਟਿਊਸ਼ਨ ਸੈਂਟਰ ਖੋਲਿਆ ਹੁੰਦਾ ਹੈ। ਮੈਨੂੰ ਇੰਝ ਪੇਸ਼ ਕਰਦਾ ਹੁੰਦਾ, ਗੁਰੂ ਨਾਨਕ ਸਾਹਿਬ ਜੀ ਦਾ ਟਿਊਸ਼ਨ ਸੈਂਟਰ ਹੈ, ਗੁਰੂ ਸਾਹਿਬ ਲੈਸਨ ਦੇ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਆਣ ਕੇ ਬ੍ਰਾਹਮਣ ਜੀ ਬੈਠ ਗਏ ਨੇ। ਗੁਰੂ ਸਾਹਿਬ ਜੀ ਹੁਣ ਗੁਰੂ ਸਾਹਿਬ ਜੀ ਉਹਨੂੰ ਕਿਹੜੀ ਭਾਸ਼ਾ ਸਮਝਾਉਂਦੇ ਨੇ ਵੀ ਇਹਨੂੰ ਗੱਲ ਛੇਤੀ ਸਮਝ ਪੈ ਜਾਏ? ਗੱਲ ਗੁਣਾਂ ਦੀ ਸਮਝਾਉਣੀ ਹੈ, ਪਰ ਉਹਦੀ ਭਾਸ਼ਾ ਸਮਝਾਉਣੀ ਹੈ ਕਿਵੇਂ? ਉਹਨੂੰ ਜਨੇਊ ਦਾ ਪਤਾ ਹੈ ਮਹਾਰਾਜ, ਉਹਦੀ ਭਾਸ਼ਾ ਸਮਝਾ ਰਹੇ ਨੇ। ਦਇਆ ਕਪਾਹ, ਗੱਲ ਇੱਥੇ ਕਪਾਹ ਦੀ ਨਹੀਂ, ਗੱਲ ਦਇਆ ਦੀ ਹੈ, ਕਿਉਂਕਿ ਉਹਨੂੰ ਕਪਾਹ ਦੀ ਸਮਝ ਆ ਰਹੀ, ਕਿਉਂਕਿ ਉਹ ਜਨੇਊ ਪਾਉਂਦਾ ਹੈ। ਦਇਆ ਕਪਾਹ ਸੰਤੋਖ ਸੂਤ, ਗੱਲ ਸੂਤ ਦੀ ਨਹੀਂ ਹੋ ਰਹੀ, ਗੱਲ ਸੰਤੋਖ ਦੀ ਹੋ ਰਹੀ ਹੈ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ, ਗੰਢਾਂ ਦੀ ਗੱਲ ਨਹੀਂ ਹੋ ਰਹੀ, ਜਤ ਦੀ ਗੱਲ ਹੋ ਰਹੀ ਹੈ। ਜਤ ਗੰਢੀ ਸੱਤ ਵਟ, ਇਹ ਜਨੇਊ ਜੀ ਕਾ ਹਈ ਤਾਂ ਭਾਂਡੇ ਘੱਟ ਹੈਗਾ ਤੇ ਪਾ ਦੇ। ਨਹੀਂ ਮੇਰੇ ਕੋਲ ਹੈ ਨਹੀਂ, ਕਹਿੰਦੇ ਆ ਫਿਰ ਮੈਂ ਦੱਸਦਾ ਤੈਨੂੰ। ਸਤਿਗੁਰੂ ਜੀ ਨੇ ਦਇਆ, ਸੱਤ, ਸੰਤੋਖ, ਧਿਆ, ਧਰਮ, ਤੀਰਜ, ਇਹ ਸਾਰੇ ਗੁਣਾਂ ਦੀ ਪਰਿਭਾਸ਼ਾ ਦੱਸੀ। ਕਲਾਸ ਚੇਂਜ ਹੋ ਗਈ, ਜੋਗੀ ਆਣ ਕੇ ਬਹਿ ਗਿਆ। ਪੜ੍ਹਾਉਣ ਦਾ ਤਰੀਕਾ ਵੇਖੋ ਕਿਹੜਾ ਪਿਆਰਾ ਹੈ। ਹੁਣ ਜੋਗੀ ਨੂੰ ਕਪਾਹ ਦੀ ਸਮਝ ਨਹੀਂ, ਜਨੇਊ ਦੀ ਸਮਝ ਨਹੀਂ, ਉਹ ਪਾਉਂਦਾ ਨਹੀਂ, ਹੁਣ ਉਹਦੀ ਭਾਸ਼ਾ ਸਮਝਾ ਰਹੇ ਨੇ। ਗੁਣ ਹੋਈ ਮੁੰਦਾ ਸੰਤੋਖ, ਜੋਗੀ ਨੂੰ ਮੁੰਦਰਾਂ ਦੀ ਸਮਝ ਆਉਣੀ ਹੈ, ਜੋਗੀ ਨੂੰ ਖਿੰਥਾ ਦੀ ਸਮਝ ਆਉਂਦੀ ਹੈ, ਜੋਗੀ ਨੂੰ ਗੋਦੜੀ ਦੀ ਸਮਝ ਆਉਂਦੀ ਹੈ, ਜੋਗੀ ਨੂੰ ਡੰਡੇ ਦੀ ਸਮਝ ਆਉਂਦੀ ਹੈ। ਸਤਿਗੁਰ ਨੇ ਲਫਜ਼ ਵਰਤੇ ਜੋਗੀ ਵਾਲੇ, ਗੱਲ ਗੁਣਾਂ ਦੀ ਕੀਤੀ ਹੈ। ਮੁੰਦਾ ਸੰਤੋਖ, ਜਦੋਂ ਪਾਂਡੇ ਨੂੰ ਸਮਝਾਉਂਦੇ ਨੇ ਉੱਥੇ ਕਹਿੰਦੇ ਨੇ ਸੰਤੋਖ ਸੂਤ, ਗੱਲ ਸੰਤੋਖ ਦੀ ਕਰਦੇ ਨੇ, ਸੂਤ ਪਾਂਡੇ ਨੂੰ ਸਮਝ ਆਉਂਦਾ ਹੈ, ਛੇਤੀ ਗੱਲ ਸਮਝਦਾ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਦਸਾਂ ਨਵਾਂ ਦੀ ਕਿਰਤ ਨੂੰ ਝੋਲੀ ਬਣਾ। ਪਤ, ਪਤ ਜੋਗੀਆਂ ਕੋਲ ਖੱਪਰ ਹੁੰਦਾ ਜਿਹਦੇ ਵਿੱਚ ਉਹ ਜਾ ਕੇ ਖੈਰ ਪਾਉਂਦੇ ਨੇ, ਮੰਗਦੇ ਨੇ। ਤੂੰ ਦਸਾਂ ਨਵਾਂ ਦੀ ਕਿਰਤ ਕਰ, ਮੁਸ਼ਕਤ ਕਰ, ਮਿਹਨਤ ਕਰ, ਇਹ ਤੇਰੇ ਵਾਸਤੇ ਖੱਪਰ ਹੋਵੇ। ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬੇਭੂਤ, ਖਿੰਥਾ ਕਾਲ, ਤੂੰ ਹਰ ਵਕਤ ਮੌਤ ਨੂੰ ਚੇਤੇ ਰੱਖ, ਤੇਰੇ ਵਾਸਤੇ ਖਿੰਥਾ ਹੋਵੇ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਕੌਮਾਂ ਇੱਥੇ ਲੱਗਣਾ ਹੈ, ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਤੇ ਕੌਮਾਂ ਨਹੀਂ ਲੱਗਣਾ, ਕੁਆਰੀ ਕਾਇਆ ਜੁਗਤ, ਆਪਣੀ ਕਾਇਆ ਨੂੰ ਕੁਆਰੀ ਰੱਖ, ਕੁਆਰੀ ਮੀਨਿੰਗ ਵਿਕਾਰਾਂ ਤੋਂ ਬਚਾ ਕੇ ਰੱਖ, ਇਹ ਯੋਗ ਦੀ ਜੁਗਤੀ ਹੈ। ਇਹ ਜੋਗੀ ਆਪਣੀ ਕਾਇਆ ਨੂੰ ਵਿਕਾਰਾਂ ਤੋਂ ਬਚਾ ਕੇ ਰੱਖੇ, ਪਰਾਇਆ ਰੂਪ ਨਾ ਟੱਕੇ, ਨਿੰਦਿਆ ਨਾ ਸੁਣੇ, ਚੁਗਲੀ ਨਾ ਕਰੇ, ਵਿਕਾਰਾਂ ਤੋਂ ਬਚਾ ਕੇ ਰੱਖ। ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਅਤੇ ਜੋਗੀ ਨੇ ਹੱਥ ਵਿੱਚ ਇੱਕ ਡੰਡਾ ਵੀ ਰੱਖਿਆ ਹੁੰਦਾ ਹੈ। ਹੇ ਜੋਗੀ ਪਰਮਾਤਮਾ 'ਤੇ ਭਰੋਸਾ, ਪ੍ਰਤੀਤ, ਵਿਸ਼ਵਾਸ, ਇਹ ਤੇਰੇ ਕੋਲ ਡੰਡਾ ਹੋਵੇ। ਕਲਾਸ ਚੇਂਜ ਹੋ ਗਈ ਹੈ, ਜੋਗੀ ਨੂੰ ਕਿਹਾ ਚੱਲ ਸਮਝ ਆ ਗਈ, ਚੱਲ ਭਾਈ ਅੱਗੇ, ਹੁਣ ਕਲਾਸ ਬਦਲ ਗਈ। ਕੌਣ ਆ ਗਿਆ ਉੱਥੇ? ਪਹਿਲਾਂ ਪਾਂਡੇ ਜੀ ਬੈਠੇ ਸਨ, ਉਹਨੂੰ ਸਮਝਾਇਆ, ਫਿਰ ਜੋਗੀ ਨੂੰ ਸਮਝਾਇਆ, ਹੁਣ ਕਿਸਾਨ ਜੀ ਆ ਗਏ ਨੇ। ਹੁਣ ਕਿਸਾਨ ਤਾਂ ਸਾਰੀ ਦਿਹਾੜੀ ਕਰਦੇ, ਖੇਤਾਂ 'ਚ ਕੰਮ ਹੈ। ਮਹਾਰਾਜ ਕਹਿੰਦੇ ਹਾਂ ਭਾਈ ਤੈਨੂੰ ਕੁਝ ਸਮਝਾਉਣਾ। ਮਹਾਰਾਜ ਸਮਝਾਓ, ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ, ਮਨ ਨੂੰ ਉਦਮੀ ਬਣਾ ਕਿਰਸਾਨ ਵਰਗਾ। ਤੂੰ ਕਿਰਸਾਨ ਹੈ ਨਾ, ਕਿੰਨੇ ਵਜੇ ਉੱਠਦਾ ਸਵੇਰੇ? ਮਹਾਰਾਜ ਜੀ ਸੂਰ ਚੜ੍ਹਨ ਤੋਂ ਪਹਿਲਾਂ ਇੱਕ ਏਕੜ ਜ਼ਮੀਨ ਵਾਹ ਦਿੰਦਾ। ਪਾਗਾਂ ਵਾਲਿਓ, ਇੱਕ ਏਕੜ ਦੇ ਵਿੱਚ ਬਲਦਾਂ ਦੇ ਮਗਰ ਕਿਰਸਾਨ ਤੁਰੇ ਨਾ, ਇਹ ਮੋਟਾ ਜਿਹਾ ਫਾਰਮੂਲਾ ਹੈ। ਇੱਕ ਏਕੜ ਜ਼ਮੀਨ ਬਲਦਾਂ ਨਾਲ ਕਿਰਸਾਨ ਵਾਹੇ ਅਤੇ 60 ਕਿਲੋਮੀਟਰ ਪੈਦਲ ਸਫ਼ਰ ਬਣਦਾ ਹੈ, 60 ਕਿਲੋਮੀਟਰ। ਅਤੇ ਸੂਰ ਚੜ੍ਹਨ ਤੋਂ ਪਹਿਲਾਂ ਉਹ ਤੁਰ ਲੈਂਦਾ ਸੀ ਇੰਨਾ, ਉਹਨੂੰ ਕੋਈ ਐਕੂਪ੍ਰੈਸ਼ਰ ਕਰਨ ਦੀ ਲੋੜ ਨਹੀਂ। ਕਿਉਂ? ਢੀਮਾਂ ਮੋਟੀਆਂ ਮੋਟੀਆਂ ਅਤੇ ਪੈਰ ਵੱਜਣੇ ਨੇ, ਹੱਥ ਵਿੱਚ ਉਹਨੇ ਉਹ ਹਲ ਫੜਿਆ ਹੋਇਆ ਹੈ, ਪ੍ਰਾਣੀ ਮਾਰਦਾ ਐਕੂਪ੍ਰੈਸ਼ਰ। ਪੁਰਾਣੀਆਂ ਮਾਈਆਂ ਹੱਥਾਂ ਨਾਲ ਦੁੱਧ ਰਿੜਕਦੀਆਂ ਸਨ, ਉਹ ਈਟੀਆਂ ਹੱਥ ਵਿੱਚ ਫੜੀਆਂ ਹੁੰਦੀਆਂ ਸਨ, ਕੋਈ BP ਵੱਧਦਾ ਨਹੀਂ ਸੀ, ਕੋਈ BP ਘੱਟਦਾ ਨਹੀਂ ਸੀ, ਕੋਈ ਐਕੂਪ੍ਰੈਸ਼ਰ ਨਹੀਂ ਸੀ, ਕੋਈ ਇਹੋ ਜਿਹੇ ਵੈਦ ਘੀਮ ਨਹੀਂ ਸਨ, ਥੋੜ੍ਹੀ ਬਹੁਤੀ ਵਰਜਿਸ਼ ਸੀ। ਉਹ ਆਪਣੇ ਕਾਰ ਵਿਹਾਰ ਦੇ ਸਾਡੇ ਕੋਲੋਂ ਸਭ ਚੀਜ਼ਾਂ ਖੋਹ ਲਈਆਂ ਗਈਆਂ। ਹੱਥਾਂ ਨਾਲ ਬੀਬੀਆਂ ਕੱਪੜੇ ਧੋਂਦੀਆਂ ਸਨ, ਉਹਦੇ ਨਾਲ ਐਕੂਪ੍ਰੈਸ਼ਰ ਆਪਣੇ ਆਪ ਹੁੰਦਾ ਸੀ, ਹੁਣ ਉਹ ਕੰਮ ਮਸ਼ੀਨ ਕਰ ਦਿੰਦੀ ਹੈ। ਬੈਠ ਕੇ ਕੱਪੜੇ ਧੋਣੇ, ਗੋਡਿਆਂ ਦਾ ਐਕੂਪ੍ਰੈਸ਼ਰ ਆਪਣੇ ਆਪ ਹੋ ਜਾਂਦਾ ਸੀ। ਹੁਣ ਤਾਂ ਰੋਟੀਆਂ ਪਕਾਉਣ ਵਾਲੀਆਂ ਵੀ ਮਸ਼ੀਨਾਂ, ਜੇ ਗੁਰਦੁਆਰਿਆਂ 'ਚ ਵੱਡੇ ਵੱਡੇ ਦਰਬਾਰ ਸਾਹਿਬ ਲੱਗ ਗਈ ਤਾਂ ਘਰਾਂ 'ਚ ਵੀ ਆ ਜਾਣੀਆਂ। ਇਹ ਤੋਂ ਵੀ ਕੰਮ ਸਾਨੂੰ ਫੁਰਸਤ, ਵਿਹਲੇ ਹੋ ਜਾਣਾ, ਵਿਹਲੇ ਨਹੀਂ ਹੋਣਾ ਸੀ, ਅਪਾਹਜ ਹੋ ਜਾਣਾ। ਇਹ ਸੁੱਖ ਨਹੀਂ, ਅਸੀਂ ਅਪਾਹਜ ਹੋ ਜਾਣਾ, ਇੰਨੇ ਅਪਾਹਜ ਹੋ ਜਾਣਾ ਅਸੀਂ 20-25 ਸਾਲ ਦੀ ਉਮਰ 'ਚ ਬੁਢੇਪਾ ਮਹਿਸੂਸ ਕਰਨ ਲੱਗ ਪੈਣਾ। ਗੱਲਾਂ ਤਾਂ ਭਾਵੇਂ ਕੜਵੀਆਂ ਲੱਗਣਗੀਆਂ ਪਰ ਹੈ ਸੱਚ, ਇਹ ਸੁੱਖ ਸਹੂਲਤਾਂ ਨਹੀਂ ਸਾਡੇ ਲਈ ਬਿਮਾਰੀਆਂ ਲੈ ਕੇ ਆਈਆਂ ਨੇ। ਇਹਨਾਂ ਨੇ ਸਾਨੂੰ ਇੰਨਾ ਬਿਮਾਰ ਕਰ ਦਿੱਤਾ, ਅਸੀਂ ਇੰਨੇ ਗਰੀਬ ਹੋ ਗਏ ਹਾਂ, ਸਾਡੇ ਕੋਲ ਸਭ ਕੁਝ ਪਿਆ ਹੈ, ਖਾਣਾ ਨਸੀਬ ਨਹੀਂ ਹੈ ਸਾਨੂੰ। ਪੁਰਾਣੇ ਸਮੇਂ 'ਚ ਤੁਸੀਂ ਵੇਖੋ ਡਾਇਨਿੰਗ ਟੇਬਲ ਭਰਿਆ ਹੁੰਦਾ ਹੈ, ਗੁਲਾਬ ਜਾਮੁਨ ਪਏ ਹੁੰਦੇ ਨੇ, ਬਰਫੀ ਪਈ ਹੁੰਦੀ ਹੈ, ਜਲੇਬ ਪਏ ਹੁੰਦੇ ਨੇ, ਬੰਦਾ ਵੇਖ ਰਿਹਾ ਹੁੰਦਾ ਉਹਦੇ ਵੱਲ, ਦੂਜਾ ਕਹਿੰਦਾ ਖਾਂਦਾ ਨਹੀਂ। ਸਵੇਰੇ ਡਾਕਟਰ ਕੋਲੋਂ ਚੈੱਕ ਕਰਾ ਕੇ ਆਇਆ, ਸ਼ੂਗਰ ਬੜੀ ਹੈ। ਫਿਰ ਲਾ ਕੇ ਉਹ ਦੱਸਦਾ, ਨਾਲ ਇਹ ਵੀ ਕਹਿੰਦਾ ਜਦੋਂ ਇਹ ਚੀਜ਼ਾਂ ਹੁੰਦੀਆਂ ਨਹੀਂ ਸੀ ਉਦੋਂ ਖਾਣ ਨੂੰ ਚਿੱਤ ਬੜਾ ਕਰਦਾ ਸੀ, ਮਿਲਦੀਆਂ ਨਹੀਂ ਸੀ, ਅੱਜ ਹੈਗੀਆਂ ਨੇ ਅਤੇ ਡਾਕਟਰ ਨੇ ਹੱਥ ਬੱਧੇ ਹੋਏ ਨੇ। ਉਹ ਕਹਿੰਦਾ ਕੋਈ ਗੱਲ ਨਹੀਂ, ਮੇਰੇ ਕੋਲੋਂ ਗੋਲੀ ਲੈ, ਤੂੰ ਖਾ ਲਾ, ਕੁਝ ਨਹੀਂ ਹੁੰਦਾ, ਖਾਂਦਿਆਂ ਪੀਂਦਿਆਂ ਮਰੀਏ ਤਾਂ ਚੰਗਾ ਹੁੰਦਾ। ਉਹ ਸਲਾਹ ਦਿੰਦਾ ਲਾਗਿਓ। ਕਿੰਨਾ ਅਪਾਹਜ ਹੈ ਮਨੁੱਖ, ਕਿੰਨਾ ਤਰਸ ਆਉਂਦਾ ਐਸੇ ਮਨੁੱਖ 'ਤੇ ਵੀ ਤੂੰ ਅੱਜ ਕਿੰਨਾ ਕੈਦ ਹੈ, ਕਿੰਨਾ ਗੁਲਾਮ ਹੈ, ਵੀ ਸਭ ਕੁਝ ਤੇਰੇ ਕੋਲ ਪਿਆ ਹੋਇਆ, ਤੂੰ ਖਾ ਨਹੀਂ ਸਕਦਾ, ਗੁਲਾਬ ਜਾਮੁਨ ਪਏ ਹੋਏ ਨੇ, ਬਰਫੀ ਪਈ ਹੋਈ ਹੈ, ਜਲੇਬ ਪਏ ਹੋਏ ਨੇ, ਨਮਕ ਸਭ ਕੁਝ ਪਿਆ ਹੋਇਆ, ਪਰ ਤੂੰ ਵੇਖ ਰਿਹਾ, ਚਿੱਤ ਕਰਦਾ ਹੈ, ਅੱਖਾਂ ਕਹਿੰਦੀਆਂ, ਅੱਖਾਂ ਵੇਖ ਰਹੀਆਂ ਨੇ, ਮਨ ਕਹਿੰਦਾ ਖਾ ਜਾ, ਕੋਈ ਗੱਲ ਨਹੀਂ, ਗੋਲੀ ਲੈ ਕੇ ਜਾ ਕੇ ਕੱਲ੍ਹ ਨੂੰ ਫਿਰ 200 ਰੁਪਈਆ ਹੋਰ ਲੱਗ ਜਾਏਗਾ, ਫਿਰ ਕਿਹੜੀ ਗੱਲ। ਕਈ ਵਾਰ ਵੇਖਣਾ ਕਈ ਸ਼ੂਗਰ ਦੇ ਮਰੀਜ਼ ਕਿਸੇ ਦੇ ਘਰ ਜਾਂਦੇ, ਚਾਹ ਫਿੱਕੀ ਬਣਾਏ ਉਹ, ਬਾਅਦ ਵਿੱਚ ਅਗਲੇ ਦਿਨ ਉਹਨਾਂ ਦੇ ਘਰ ਪਾਰਟੀ ਹੋਏਗੀ ਅਤੇ ਗੁਲਾਬ ਜਾਮੁਨ ਖਾ ਰਹੇ ਹੋਣਗੇ। ਕਹਿੰਦੇ ਕਿਉਂ? ਹੁਣ ਮਨ ਸੋਚਦੇ 100 ਰੁਪਈਆ ਵੀ ਦਿੱਤਾ ਹੈ, ਸ਼ਗਨ ਵੀ ਪਾਇਆ, ਇਹਨਾਂ ਕੁ ਤਾਂ ਭਾਰ ਵੰਡਾ ਹੀ ਲਈਏ ਨਾ। ਮਨੁੱਖ ਦਾ ਕੰਟਰੋਲ ਨਹੀਂ ਹੈ ਆਪਣੇ ਆਪ 'ਤੇ, ਸਮਝ ਨਹੀਂ ਉਸਨੂੰ। ਕਹਿੰਦਾ ਕੋਈ ਗੱਲ ਨਹੀਂ, ਕਈਆਂ ਨੇ ਤਾਂ ਆਪਣੇ ਬਜ਼ੁਰਗਾਂ ਦਾ ਧਿਆਨ ਰੱਖਿਆ ਹੁੰਦਾ। ਕਹਿੰਦੇ ਪਾਪਾ ਜੀ ਦਾ ਧਿਆਨ ਰੱਖਿਓ, ਪੈਲਸ ਵਿੱਚ ਜਾ ਕੇ ਪਕੌੜੇ ਖਾਣੋ ਨਹੀਂ ਹਟਦੇ, ਕਈ ਤਾਂ ਫਿਰ ਉਹ ਚੋਰੀ ਵਹਿੰਦੇ ਆ ਵੀ ਇਹਨਾਂ ਨੂੰ ਖੀਰ ਖਾਣ ਦੀ ਆਬਾਦੀ ਹੈ, ਧਿਆਨ ਰੱਖਿਓ। ਕਈ ਫਿਰ ਪਿਛਲੀ ਉਮਰੇ ਆਣ ਕੇ ਬਜ਼ੁਰਗਾਂ ਨੂੰ ਵਿਆਹ ਸ਼ਾਦੀ ਜਾਣ ਤੋਂ ਵੀ ਰੋਕ ਲੈਂਦੇ ਨੇ ਵੀ ਇਹਨਾਂ ਨੂੰ ਰੋਕ ਲਓ। ਕਿਉਂ ਕਿਉਂ ਹੋਇਆ ਐਸਾ? ਸਭ ਕੁਝ ਹੈ ਪਰ ਕੁਝ ਤਾਂ ਅਸੀਂ ਇਹਨਾਂ ਨੂੰ ਸੁੱਖਾਂ ਦੇ ਨਾਂ ਦੇ ਉੱਤੇ ਸੁੱਖ ਨਹੀਂ। ਵੇਖੋ ਜੀ, ਅਸੀਂ ਤਾਂ ਆਪਣੀ ਧੀ ਨੂੰ ਨਾ ਵਾਸ਼ਿੰਗ ਮਸ਼ੀਨ ਦੇ ਕੇ ਤੋਰਿਆ, ਵਾਹ 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 ਵਾਹ, ਅਪਾਹਜ ਕਰ ਦੇਣਾ ਤੁਸੀਂ ਆਪਣੀ ਧੀ ਨੂੰ। ਥੋੜ੍ਹਾ ਬਹੁਤਾ ਇਹਨੂੰ ਹੱਥ ਲਾਉਣ ਦਿਓ, ਥੋੜ੍ਹੇ ਬਹੁਤੇ ਕੱਪੜੇ ਧੋਣ ਦਿਓ। ਮੈਨੂੰ ਪਤਾ ਇਹ ਗੱਲਾਂ ਮੇਰੀਆਂ ਬੋਲਣ ਵਾਲੀਆਂ ਲਾਗੂ ਨਹੀਂ ਹੋਣੀਆਂ, ਪਰ ਮੈਂ ਕੂਕਰ ਹਾਂ ਨਾ, ਮੇਰੀ ਡਿਊਟੀ ਹੈ, ਮੇਰਾ ਫਰਜ਼ ਬਣਦਾ ਹੈ ਬੋਲਾਂ, ਮੇਰੀ ਜ਼ਿੰਮੇਵਾਰੀ ਹੈ ਵੀ ਕਮ ਸੇ ਕਮ ਥੋੜ੍ਹਾ ਬਹੁਤਾ। ਜੇ ਕੱਪੜੇ ਧੋਣ ਸਾਡੇ ਕੋਲੋਂ ਖੁਸ਼ ਗਏ ਨੇ, ਰੋਟੀਆਂ ਖੋਣੀਆਂ, ਰੋਟੀਆਂ ਪਕਾਉਣੀਆਂ ਨਾ ਸਾਡੇ ਕੋਲੋਂ ਖੁਸ਼ਣ, ਕਮ ਸੇ ਕਮ ਰੋਟੀਆਂ ਤਾਂ ਨਾ ਖੁਸ਼ ਜਾਣ ਸਾਡੇ ਕੋਲੋਂ। ਹੁਣ ਤਾਂ ਬਹਿਰੇ ਆਉਂਦੇ ਨੇ, ਤੁਸੀਂ ਵੇਖਣਾ, ਅਸੀਂ ਉਹਨੂੰ ਕਹਿੰਦੇ ਗੁਰੂ ਦਾ ਲੰਗਰ ਹੀ ਹਾਂ, ਪਰ ਲੰਗਰ ਗੁਰੂ ਦਾ ਨਹੀਂ ਹੁੰਦਾ, ਕਹਿੰਦੇ ਅਸੀਂ ਗੁਰੂ ਦਾ ਲੰਗਰ ਹੀ ਹਾਂ। ਉਹ ਬਸ ਥੋੜ੍ਹਾ ਜਿਹਾ ਗੁਰਦੁਆਰੇ ਆਣ ਕੇ ਬੀੜੀਆਂ ਬੂੜੀਆਂ ਪਰਾਂ ਕਰ ਆਉਂਦੇ ਨੇ, ਫਰਕ ਥੋੜ੍ਹਾ ਜਿਹਾ ਪੈਂਦਾ ਹੈ। ਐਨ ਇਹਦੇ ਪਿੱਛੇ ਕਾਰਨ ਹੈ, ਮੈਂ ਕਾਰਨ ਲੱਭਾ ਸੀ ਬਹੁਤ ਵੱਡਾ। ਮੈਂ ਉੜੀਸਾ ਗਿਆ ਰੌਲ ਕਿਲੇ, ਉੱਥੇ ਮੈਂ ਗੁਰਦੁਆਰਿਆਂ ਵਿੱਚ ਬੀਬੀਆਂ ਨੂੰ ਪ੍ਰਸ਼ਾਦੇ ਪਕਾਉਂਦਿਆਂ ਅੱਖੀਂ ਵੇਖ ਕੇ ਆਇਆ, ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਸ਼ੁਕਰ ਹੈ ਪੰਜਾਬ ਵਿੱਚ ਵੀ ਇਹ ਚੀਜ਼ ਘੱਟ ਗਈ ਹੌਲੀ ਹੌਲੀ, ਸਾਰੇ ਥਾਂ ਹੀ ਹੈ, ਇੱਕ ਥਾਂ 'ਤੇ ਨਿਵਾਹ ਹੈ ਨਾ। ਪੁਰਾਣੇ ਸਮੇਂ ਦੇ ਵਿੱਚ ਕਿਸੇ ਦੇ ਘਰ ਵਿਆਹ ਸ਼ਾਦੀ ਹੋਣਾ, ਆਨੰਦ ਕਾਰਜ ਹੋਣਾ, ਅਤੇ ਮੁਹੱਲੇ ਦੀਆਂ ਨੂੰਹਾਂ ਧੀਆਂ ਨੇ ਰਲ ਕੇ ਆਪ ਲੋਹਾਂ 'ਤੇ ਪ੍ਰਸ਼ਾਦੇ ਤਿਆਰ ਕਰਨੇ, ਕਿਸੇ ਨੂੰ ਲਾਗਣ ਬਾਹਰੋਂ ਕਿਰਾਏ 'ਤੇ ਲਿਆਉਣ ਦੀ ਲੋੜ ਨਹੀਂ ਸੀ, ਇੰਨਾ ਕੰਮ ਕਰਨਾ, ਇੰਝ ਲੱਗਣਾ ਇੱਕ ਦੀ ਧੀ ਦਾ ਵਿਆਹ ਹੋਣਾ, ਸਾਰੇ ਪਿੰਡ ਨੇ ਕਹਿਣਾ ਦੁੱਧ ਲਿਆਓ, ਉੱਥੇ ਮਦਦ ਕਰਨੀ। ਆ ਜਿਹੜਾ ਸ਼ਗਨ ਪਾਉਣ ਦੀ ਰਸਮ ਹੈ ਨਾ, ਇਹ ਅਸਲ ਰਸਮਾਂ ਨਹੀਂ ਸਨ, ਇਹ ਇੱਕ ਹੈਲਪ ਸੀ ਕਿ ਇੱਕ ਦੀ ਧੀ ਦਾ ਵਿਆਹ ਹੋਵੇ, ਬਾਕੀ ਉਹਦੀ ਮਦਦ ਕਰਨ, ਕੋਈ ਦੁੱਧ ਲੈ ਆਵੇ, ਕੋਈ ਗੁੜ ਲੈ ਆਵੇ, ਕੋਈ ਪੈਸਾ ਲੈ ਆਵੇ, ਉਹਨੂੰ ਮਹਿਸੂਸ ਹੀ ਨਾ ਹੋਵੇ ਮੇਰੀ ਧੀ ਦਾ ਵਿਆਹ ਹੈ। ਪਰ ਅਸੀਂ ਕਰਦੇ ਹਾਂ, ਦੇ ਕੇ 100-500 ਦਾ ਰਾਸ਼ਨ ਖਾ ਜਾਂਦੇ ਹਾਂ, ਉਲਟ ਹੋ ਗਿਆ ਕੰਮ। ਅਸੀਂ ਬੋਝ ਹਲਕਾ ਕਰਨ ਦੀ ਬਜਾਏ ਬੋਝ ਵਧਾ ਦਿੱਤਾ ਹੈ। ਤਾਂ ਉਹ ਫਿਰ ਧੀ ਦੇ ਵਿਆਹ ਕਰਨ ਵਾਲਾ ਵੀ ਕਹਿੰਦਾ ਕੋਈ ਗੱਲ ਨਹੀਂ, ਜਿੰਨਾ 500 ਪਾਇਆ ਉਹ 12-13 ਸਬਜ਼ੀਆਂ ਪੈਲਸ ਵਿੱਚ ਬਣਾ ਲੈਂਦਾ ਹੈ, ਜਿਨ੍ਹਾਂ ਕੋਲ ਤਾਂ ਹੈ ਉਹ ਕਰ ਲੈਂਦੇ, ਬਹੁਤੇ ਕਰਜ਼ਾ ਚੁੱਕ ਕੇ ਕਰਦੇ ਨੇ। ਪਾਗਾਂ ਵਾਲੇ ਉਹ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਇਸ ਕਰਕੇ ਆਈਆਂ, ਅਸੀਂ ਗੁਣਾਂ ਦੀ ਵਰਤੋਂ ਨਹੀਂ ਕੀਤੀ। ਅਸੀਂ ਜਿਨ੍ਹਾਂ ਨੂੰ ਸੁੱਖ ਕਹਿ ਰਹੇ ਹਾਂ, ਸੁੱਖ ਨਹੀਂ ਹੈ, ਉਹਨਾਂ ਨੇ ਸਾਨੂੰ ਗੁਲਾਮ ਕਰਤਾ ਹੈ, ਅਸੀਂ ਆਪਣੇ ਹੀ ਬੰਧਨਾਂ ਦੇ ਗੁਲਾਮ ਹੋ ਚੁੱਕੇ ਹਾਂ। ਸਤਿਗੁਰੂ ਜੀ ਕਹਿੰਦੇ ਆਜ਼ਾਦ ਹੋ ਸਕਦਾ ਹੈ, ਕਿਵੇਂ? ਤੂੰ ਆਪਣੇ ਆਚਰਣ ਰੂਪੀ ਇਸ ਕਾਗਜ਼ ਉੱਪਰ ਮਨ ਦੀ ਸਿਆਹੀ ਦੇ ਨਾਲ ਚੰਗੇ ਲੇਖ ਲਿਖਣੇ ਸ਼ੁਰੂ ਕਰ ਦੇ। ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ, ਜਿਵੇਂ ਜਿਵੇਂ ਸਾਡਾ ਸੁਭਾਅ ਸਾਨੂੰ ਚਲਾਉਂਦਾ ਹੈ ਤਿਉਂ ਚੱਲੀਏ, ਉਵੇਂ ਉਵੇਂ ਅਸੀਂ ਕਰ ਰਹੇ ਹਾਂ ਕੰਮ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਉ ਗੁਣ ਨਾ ਹੀ ਅੰਤ ਹਰੇ। ਰੱਬ ਜੀ ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ, ਪਰ ਮੇਰੀ ਮਜਬੂਰੀ ਹੈ, ਮੈਂ ਉਹੋ ਹੀ ਕੰਮ ਕਰਾਂਗਾ ਜੋ ਮੇਰਾ ਸੁਭਾਅ ਕਹਿੰਦਾ ਹੈ। ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ ਹੈ, ਪਰ ਮੈਂ ਕੰਮ ਉਹੋ ਹੀ ਕਰਾਂਗਾ ਜੋ ਮੇਰਾ ਸੁਭਾਅ ਕਹਿੰਦਾ ਹੈ। ਅਤੇ ਫਿਰ ਸਤਿਗੁਰੂ ਜੀ ਕਹਿੰਦੇ ਸੁਭਾਅ ਚੇਂਜ ਕਰ, ਸੁਭਾਅ ਬਦਲ। ਸੁਭਾਅ ਬਦਲਣ ਵਾਸਤੇ ਅਸੀਂ ਖੰਡੇ ਦੀ ਪੌਹ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗਦੇ ਹਾਂ, ਪਰ ਸੁਭਾਅ ਬਦਲਿਆ ਹੀ ਨਹੀਂ ਜਾਂਦਾ। ਸੁਭਾਅ ਉਹ ਹੀ ਰਹਿੰਦਾ, ਉੱਦਾਂ ਹੀ ਮਿੱਠਾ ਨਹੀਂ ਅਸੀਂ ਬੋਲਦੇ, ਉੱਦਾਂ ਹੀ ਕੜੱਤਨ ਜੀਵਨ 'ਚੋਂ ਆਉਂਦੀ ਹੈ, ਉੱਦਾਂ ਈਰਖਾ ਜੀਵਨ ਦੇ ਵਿੱਚੋਂ ਝਲਕਾਂ ਮਾਰਦੀ ਹੈ। ਇਹ ਬੁਰੀਆਂ ਆਦਤਾਂ ਜੀਵਨ 'ਚੋਂ ਕੱਢਣੀਆਂ ਸਨ ਅਤੇ ਗੁਣ ਜੀਵਨ 'ਚ ਲੈ ਕੇ ਆਉਣੇ ਸਨ। ਸਤਿਗੁਰ ਨੇ ਧਿਆਨ ਦਿਵਾਇਆ, ਕਹਿੰਦੇ ਵੇਖ ਤੇਰੇ ਜੀਵਨ 'ਚੋਂ ਗੁਣ ਨਿਕਲਣ ਕਰਕੇ ਤੇਰੀ ਹਾਲਤ ਕੀ ਹੋਈ ਹੈ, ਜਾਲ ਹੀ ਰਹਿਣ। ਜਾਲ ਜਦੋਂ ਪੰਛੀ ਨੂੰ ਫੜਿਆ ਜਾਂਦਾ ਨਾ, ਸ਼ਿਕਾਰੀ ਜਾਲ ਪਾਉਂਦਾ, ਜਦੋਂ ਸ਼ਿਕਾਰੀ ਪੰਛੀ ਨੂੰ ਫੜਦਾ ਹੈ ਨਾ, ਪਹਿਲਾਂ ਚੋਗਾ ਪਾਉਂਦਾ, ਚੋਗੇ 'ਚ ਮਸਤ ਹੁੰਦਾ ਪੰਛੀ, ਫਿਰ ਉੱਤੇ ਆ ਕੇ ਜਾਲ ਪਾ ਦਿੰਦਾ, ਜਾਲ ਪਾ ਕੇ ਫਿਰ ਲੈ ਜਾਂਦਾ। ਸਤਿਗੁਰ ਜੀ ਮਨ ਨੂੰ ਪੰਛੀ ਕਹਿੰਦੇ ਨੇ, ਕਹਿੰਦੇ ਇਹ ਦਿਨ ਅਤੇ ਰਾਤ ਤੇਰੇ ਵਾਸਤੇ ਜਾਲ ਬਣ ਗਿਆ, ਤੂੰ ਇਹਦੇ ਵਿੱਚ ਆਪ ਹੀ ਫਸ ਰਿਹਾ, ਤੈਨੂੰ ਕੋਈ ਨਹੀਂ ਫਸਾ ਰਿਹਾ, ਜਾਲ ਹੀ ਰਹਿਣ। ਜਾਲ ਦਿਨ ਹੂਆ ਰਾਤ ਵੀ ਜਾਲ ਬਣ ਗਈ ਅਤੇ ਦਿਨ ਵੀ ਜਾਲ ਬਣ ਗਿਆ। ਦਿਨ ਅਤੇ ਰਾਤ ਹੀ ਜਾਲ ਨਹੀਂ ਬਣੇ, ਜੇਤੀ ਘੜੀ ਫਾਹੀ ਤੇਤੀ, ਦਿਨ ਵਿੱਚ ਜਿੰਨੀਆਂ ਘੜੀਆਂ ਸਨ ਇਹ ਸਾਰੀਆਂ ਮੇਰੇ ਵਾਸਤੇ ਫਾਹੀਆਂ ਬਣ ਗਈਆਂ। ਅਤੇ ਮੁਕਤ ਇਹ ਧੋਣਾ ਹੈ ਨਾ, ਇਹ ਐਸੇ ਕੌਮ ਵਿੱਚ ਮੁਕਤੀ, ਮੈਨੂੰ ਇਹਨਾਂ ਇਹਨਾਂ ਫਾਹੀਆਂ 'ਚੋਂ ਮਾਲਕ ਜੀ ਮੁਕਤ ਕਰ ਦਿਓ। ਫਾਹੀਆਂ 'ਤੇ ਜਿਉਂਦੇ ਲੱਗੀਆਂ ਹੋਈਆਂ ਨੇ, ਇਹ ਦਿਨ ਰਾਤ ਜਾਲ ਮੇਰੇ ਉੱਪਰ ਤਣਿਆ ਹੋਇਆ, ਰਾਤ ਨੂੰ ਵੀ ਮੈਂ ਜਾਲ ਦੇ ਅਧੀਨ ਹਾਂ, ਦਿਨ ਵੇਲੇ ਵੀ ਜਾਲ ਦੇ ਅਧੀਨ ਹਾਂ। ਜਾਲ ਹੀ ਰਹਿਣ, ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ। ਮਨ ਰੂਪੀ ਪੰਛੀ ਨਾ ਰਸ ਲੈ ਲੈ ਕੇ ਚੋਗਾ ਚੁਗਦਾ, ਇਹ ਦਿਨ ਰਾਤ ਦੇ ਜਾਲ ਨੇ ਇਹਨੂੰ ਇੰਨਾ ਕੈਦ ਕੀਤਾ ਹੋਇਆ, ਚੋਗਾ ਚੁਗਦਾ ਰਸ ਲੈ ਲੈ ਕੇ। ਰਸ ਰਸ ਚੋਗ ਚੁਗੈ ਨਿਤ ਫਸੈ, ਇਹ ਜਿੰਨਾ ਰਸ ਲੈ ਲੈ ਕੇ ਚੋਗਾ ਚੁਗਦਾ ਉਨਾ ਫਸਦਾ ਜਾਂਦਾ। ਸੌ ਉਲਾਮੈ ਦਿਨੇ ਕਹਿ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ। ਇਹ ਹੈਗਾ ਤੇ ਹੰਸ ਸੀ, ਪਰ ਸਿਫਤ ਛੱਡ ਕੇ ਕੁਰੰਗ ਖਾਣ ਲੱਗ ਪਿਆ, ਮੁਰਦਾਰ ਖਾਣ ਲੱਗ ਪਿਆ। ਇਹ ਮੁਰਦਾਰ ਪਿੱਛੇ, ਹੰਸ ਥੋੜ੍ਹਾ ਮੁਰਦਾਰ ਖਾਂਦਾ, ਪਰ ਸਤਿਗੁਰੂ ਜੀ ਇਸ ਮਨ ਰੂਪੀ ਹੰਸ ਦੀ ਗੱਲ ਦੱਸ ਰਹੇ ਨੇ, ਇਹ ਮੁਰਦੇ ਖਾਣ ਲੱਗ ਪਿਆ। ਅਤੇ ਮੁਰਦਾ ਕੀ ਹੁੰਦਾ ਹੈ? ਠੱਗ ਖਾਧਾ ਮੁਰਦਾਰ, ਠੱਗੀ ਮਾਰਨੀ ਮੁਰਦਾਰ ਖਾਣਾ। ਇਹ ਹੰਸ ਮੁਰਦਾਰ ਖਾਣ ਦੀ ਆਦਤ ਪਾਲ ਕੇ ਬਹਿ ਗਏ। ਰਸ ਰਸ ਚੋਗ ਚੁਗੈ ਨਿਤ ਫਾਸੈ, ਸੂਟ ਸਮੂੜੇ ਕਵਣ ਗੁਣੀ। ਮੈਨੂੰ ਦੱਸ ਕਿਹੜਾ ਤੇਰੇ ਕੋਲ ਗੁਣ ਹੈਗਾ ਜਿਹਦੇ ਕਰਕੇ ਤੂੰ ਇਸ ਜਾਲ ਨੂੰ ਕੱਟ ਦੇਵੇਂਗਾ। ਜਾਲ ਕੱਟਣ ਲਈ ਕੁਝ ਨਾ ਕੁਝ ਤਾਂ ਚਾਹੀਦਾ ਹੈ ਨਾ, ਉਹ ਨੇ ਗੁਣ। ਅਤੇ ਗੁਣ ਜਦੋਂ ਤੂੰ ਵਰਤੇਂਗਾ, ਜਾਲ ਕੱਟਿਆ ਜਾਏਗਾ। ਅਜੇ ਵੀ ਕੱਟਿਆ ਜਾ ਸਕਦਾ, ਅਜੇ ਵੀ ਇਹ ਬੁਰੀਆਂ ਆਦਤਾਂ ਦੇ ਜਿਹੜੇ ਜਾਲ ਸਾਡੇ ਮਨ ਉੱਤੇ ਪਏ ਹੋਏ ਨੇ, ਇਹਨੂੰ ਕੱਟ ਸਕਦੇ ਹਾਂ। ਬਸ ਗੁਣ ਧਾਰਨ ਕਰਨ ਦੀ ਲੋੜ ਹੈ, ਗੁਣਾਂ ਦੀ ਵਰਤੋਂ ਕਰਨ ਦੀ ਲੋੜ ਹੈ। ਮਹਾਰਾਜ ਕਹਿੰਦੇ ਕਿ ਸੂਟ ਸਮੂੜੇ ਕਵਣ ਗੁਣੀ, ਕਿਹੜੇ ਤੇਰੇ ਕੋਲ ਗੁਣ ਹੈਗੇ ਆ ਜਿਨ੍ਹਾਂ ਕਰਕੇ ਤੂੰ ਇਹਨਾਂ ਵਿੱਚੋਂ ਬਚੇਗਾ? ਜੇ ਤੇ ਗੁਣ ਹੈਗੇ ਤੇ ਕੱਢ ਸਕਦਾ, ਜੇ ਨਹੀਂ ਤੇ ਨਹੀਂ ਕੱਟੇ ਜਾਣੇ। ਇਹ ਹੈ ਸਤਿਗੁਰੂ ਜੀ ਦੇ ਕੋਲੋਂ ਮੁਕਤੀ ਮੰਗਣਾ, ਮੈਨੂੰ ਜਿਉਂਦਿਆਂ ਮੁਕਤ ਕਰੋ। ਫਿਰ ਸਮਝ ਆ ਗਈ ਵੀ ਜਿਉਂਦੇ ਮੈਂ ਬੰਧਨਾਂ 'ਚ ਹਾਂ, ਅਤੇ ਫਿਰ ਸਾਨੂੰ ਸਾਰਿਆਂ ਨੂੰ ਜਿਉਂਦੇ ਅਰਦਾਸ ਕਰਨ ਦੀ ਲੋੜ ਹੈ। ਹੇ ਮਹਾਰਾਜ ਜੀ, ਮੈਨੂੰ ਜਿਉਂਦੇ ਬੰਧਨਾਂ ਤੋਂ ਮੁਕਤ ਕਰੋ, ਮੈਨੂੰ ਮਰਨ ਤੋਂ ਬਾਅਦ ਮੁਕਤੀ ਨਹੀਂ ਚਾਹੀਦੀ। ਮੈਂ ਕਾਮ ਦਾ ਗੁਲਾਮ, ਮੈਂ ਕ੍ਰੋਧ ਦਾ ਗੁਲਾਮ, ਮੈਂ ਹਉਮੈ ਦਾ ਗੁਲਾਮ, ਮੈਂ ਲੋਭ ਦਾ ਗੁਲਾਮ, ਮੈਂ ਲਾਲਚ ਦਾ ਗੁਲਾਮ, ਮੈਨੂੰ ਇਹਨਾਂ ਬੁਰੀਆਂ ਆਦਤਾਂ ਤੋਂ ਮੁਕਤ ਕਰ ਦਿਓ। ਬਸ ਇਹੋ ਹੀ ਮੇਰੀ ਪ੍ਰਾਰਥਨਾ ਹੈ, ਇਹੋ ਹੀ ਮੇਰੀ ਅਰਦਾਸ ਹੈ। ਅਤੇ ਜਦੋਂ ਇਹਨਾਂ ਤੋਂ ਮੁਕਤ ਹੋ ਗਏ ਨਾ, ਫਿਰ ਜੀਵਨ ਆਪਣੇ ਆਪ ਸਵਰਗ ਬਣ ਜਾਣਾ। ਅਸੀਂ ਇਹਨਾਂ ਆਦਤਾਂ ਦੇ ਗੁਲਾਮ ਹਾਂ। ਅਤੇ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ, ਮਗਰੋਂ ਕਹਿ ਰਹੇ ਮਹਾਰਾਜ ਨੂੰ ਆਵਾਗਾਉਣ ਤੋਂ ਮੁਕਾ ਦਿਓ। ਆਵਾਗਾਉਣ ਵਿੱਚ ਸਾਰੀ ਜ਼ਿੰਦਗੀ ਪਿਆ ਰਿਹਾ ਹੈ, ਇਹਨੂੰ ਜਿਉਂਦਿਆਂ ਵਾ ਗਾਉਣ ਤੋਂ ਮੁਕਤ ਹੋਣ ਦੀ ਲੋੜ ਹੈ ਪਹਿਲਾਂ। ਸਤਿਗੁਰੂ ਜੀ ਕਹਿੰਦੇ ਛੂਟ ਸਮੂੜੇ ਕਵਣ ਗੁਣੀ। ਅਗਲੀ ਉਦਾਹਰਨ ਬੜੀ ਪਿਆਰੀ ਦਿੱਤੀ ਹੈ ਲੁਹਾਰ ਦੀ। ਲੁਹਾਰ ਜਦੋਂ ਭੱਠੀ ਤਪਾਉਂਦਾ ਹੈ ਨਾ, ਉਹਦੇ 'ਚ ਲੋਹੇ ਨੂੰ ਲਾਲ ਕਰਦਾ, ਜਿਹੜੇ ਲੋਹੇ ਦਾ ਕੁਝ ਨਾ ਕੁਝ ਬਣਾਉਣਾ ਹੁੰਦਾ, ਸੰਗਲ, ਟਕੂਏ, ਗੜਾਸੇ, ਸਵੀਆਂ, ਟੋਕੇ, ਕਹੀਆਂ, ਦਾਤਰੀਆਂ, ਜਿਹੜੇ ਜਿਹੜੇ ਹਥਿਆਰ ਉਹਨੇ ਉਹਨੇ ਬਣਾਉਣੇ ਹੁੰਦੇ ਨੇ, ਪਹਿਲਾਂ ਉਹਨਾਂ ਨੂੰ ਲਾਲ ਕਰਦਾ। ਲਾਲ ਕਰਨ ਤੋਂ ਬਾਅਦ ਮੋਟੇ ਸਾਰੇ ਵਿਧਾਨ ਦੇ ਉੱਤੇ ਰੱਖ ਕੇ ਉੱਤੋਂ ਸੱਟਾਂ ਮਾਰਦਾ। ਫਿਰ ਲਾਲ ਕਰਨ ਵਕਤ ਉਹ ਇੱਕ ਚੀਜ਼ ਹੋਰ ਕਰਦਾ, ਸੰਨੀ ਲੈ ਕੇ ਉਸ ਲੋਹੇ ਨੂੰ ਪਲਟਾਉਂਦਾ ਹੈ ਵੀ ਕਿਸੇ ਬੰਨਿਓਂ ਕਿਤੇ ਕੱਚਾ ਨਾ ਰਹਿ ਜਾਏ, ਚੰਗੀ ਤਰ੍ਹਾਂ ਲਾਲ ਕਰਾਂ। ਇੱਥੇ ਮਨ ਲੋਹਾ ਹੈ। ਇਹ ਮਨ ਲੋਹਾ ਕਿਹੜੀ ਭੱਠੀ 'ਚ ਸੜ ਰਿਹਾ ਹੈ, ਧਿਆਨ ਦੇਣ ਦੀ ਲੋੜ ਹੈ। ਮਹਾਰਾਜ ਨੇ ਧਿਆਨ ਦਵਾਇਆ, ਕਾਇਆ ਆਰਣ, ਤੁਹਾਡੇ ਵਿੱਚੋਂ ਜਿਹੜੇ ਲੁਹਾਰ ਦੇ ਕਿੱਤੇ ਨਾਲ ਸੰਬੰਧ ਰੱਖਣ ਵਾਲੇ ਨੇ, ਉਹਨਾਂ ਨੂੰ ਮਾੜਾ ਮੋਟ ਪਤਾ ਹੋਏਗਾ ਇਸ ਗੱਲ ਦਾ। ਜਦੋਂ ਅਸੀਂ ਕਿਸੇ ਲੁਹਾਰ ਦੇ ਕੋਲ ਲੋਹਾ ਲੈ ਕੇ ਜਾਂਦੇ ਹਾਂ ਨਾ ਕੋਈ ਚੀਜ਼ ਤਿਆਰ ਕਰਨ ਵਾਸਤੇ, ਵੈਸੇ ਆਰਣ ਕਹਿੰਦੇ ਨੇ ਉਸ ਲੋਹੇ ਦੀ ਸਿਲ ਨੂੰ। ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਮੈਂ ਇਸ ਲੋਹੇ ਦਾ ਆਹ ਹਥਿਆਰ ਤਿਆਰ ਕਰਵਾਉਣਾ ਹੈ, ਉਹ ਕਹਿੰਦਾ ਅਜੇ ਮੈਂ ਆਰਣ ਤਪਾਈ ਨਹੀਂ, ਉਹ ਭੱਠੀ ਤਪਾਉਣੀ ਨਹੀਂ ਕਦੀ ਵੀ ਕਹਿੰਦਾ, ਉਹ ਕਹਿੰਦਾ ਅਜੇ ਮੈਂ ਆਰਣ ਨਹੀਂ ਪਾਈ। ਇੱਥੇ ਆਰਣ ਦਾ ਅਰਥ ਲੋਹੇ ਦੀ ਸਿਲ ਨਹੀਂ ਹੈ, ਇੱਥੇ ਆਰਣ ਦਾ ਅਰਥ ਭੱਠੀ ਹੈ ਜਿਹਦੇ ਵਿੱਚ ਲੋਹੇ ਨੇ ਸੜਨਾ ਹੈ। ਅਤੇ ਇੱਕ ਆਰਣ ਲਫਜ ਜਪਜੀ ਸਾਹਿਬ 'ਚ ਆਉਂਦਾ, ਜਤ ਪਹਾਰਾ ਧੀਰ ਸੁਰਨਿਆਰ ਐਰਣ ਮਤ, ਐਰਣ ਮਤ, ਉੱਥੇ ਐਰਣ ਦਾ ਅਰਥ ਲੋਹੇ ਦੀ ਸਿਲ ਹੈ, ਇੱਥੇ ਐਰਣ ਦਾ ਅਰਥ ਲੋਹੇ ਦੀ ਸਿਲ ਨਹੀਂ ਭੱਠੀ ਹੈ, ਕਿਉਂਕਿ ਦੋਵਾਂ ਦਾ ਸੰਬੰਧ ਬੜਾ ਗੂੜਾ ਹੈ ਨਾ। ਲੋਹਾ ਉਸ ਵਿਧਾਨ ਦੇ ਉੱਤੇ ਰੱਖ ਕੇ ਉਹ ਕੁੱਟਿਆ ਜਾਏਗਾ ਜਿਹੜਾ ਭੱਠੀ 'ਚ ਪਹਿਲਾਂ ਗਰਮ ਹੋਏਗਾ, ਜਿਹੜਾ ਪਹਿਲਾਂ ਲਾਲ ਹੋਏਗਾ ਨਾ। ਇਸ ਕਰਕੇ ਭੱਠੀ ਦਾ ਐਰਨ ਦੇ ਨਾਲ ਬੜਾ ਡੂੰਘਾ ਸੰਬੰਧ ਹੈ। ਅਤੇ ਜਦੋਂ ਵੀ ਕੋਈ ਲੋਹੇ ਦਾ ਕੰਮ ਕਰਵਾਉਣ ਜਾਂਦਾ ਸੀ ਤਾਂ ਉਹ ਬਕਾਇਦਾ ਕਹਿੰਦਾ ਸੀ ਅਜੇ ਮੈਂ ਐਰਨ ਤਪਾਈ ਨਹੀਂ, ਬਲਕਿ ਐਰਨ ਤਾਂ ਉਸ ਲੋਹੇ ਦੀ ਸਿਲ ਨੂੰ ਕਹਿੰਦੇ ਨੇ। ਸਤਿਗੁਰੂ ਜੀ ਇੱਥੇ ਕੀ ਕਹਿੰਦੇ ਨੇ, ਕਾਇਆ ਆਰਨ, ਇਹ ਜਿਹੜੀ ਮੇਰੀ ਕਾਇਆ ਹੈ, ਜਿਹੜਾ ਮੇਰਾ ਸਰੀਰ ਹੈ, ਇਹ ਐਰਨ ਹੈ, ਇਹ ਭੱਠੀ ਹੈ, ਇਹਦੇ ਵਿੱਚ ਲੋਹਾ ਕਿਹੜਾ ਹੈ? ਕਾਇਆ ਆਰਣ ਮਨ ਵਿੱਚ ਲੋਹਾ, ਮਨ ਇਹਦੇ ਵਿੱਚ ਲੋਹਾ ਹੈ ਅਤੇ ਕਾਇਆ ਮੇਰਾ ਐਰਨ ਜਿਹੜੀ ਹੈ ਉਹ ਮੇਰੀ ਕਾਇਆ ਬਣੀ ਹੋਈ ਹੈ। ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ, ਪੰਜਾਂ ਵਿਕਾਰਾਂ ਦੀ ਅੱਗ ਬਲ ਰਹੀ ਹੈ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ। ਹੁਣ ਕੋਲੇ ਵੀ ਚਾਹੀਦੇ ਨੇ, ਲੋਹਾ ਗਰਮ ਕਰ ਲਈ, ਕੋਲੇ ਵੀ ਤਾਂ ਚਾਹੀਦੇ ਨੇ। ਉਹ ਕੋਲੇ ਕਿਹੜੇ ਨੇ? ਪਾਪਾਂ ਦੇ। ਅਤੇ ਪਾਪ ਕੀ ਹੈ? ਅਪਰਾਧ ਨੂੰ ਜਨਮ ਦਿੰਦਾ ਹੈ ਪਾਪ। ਜੋ ਮਨ ਦੀਆਂ ਵਿਚਾਰਾਂ ਦੇ ਉੱਤੇ ਕੀਤਾ ਜਾਏ ਉਹ ਪਾਪ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਇਸ ਦਾ ਬੜਾ ਪਿਆਰਾ ਖੁਲਾਸਾ ਕੀਤਾ। ਜਦੋਂ ਕੋਈ ਚੋਰੀ ਬਾਰੇ ਸੋਚਦਾ ਹੈ, ਕੀਤੀ ਨਹੀਂ ਅਜੇ, ਸੋਚਦਾ ਹੈ ਮੈਂ ਚੋਰੀ ਕਰ ਲਵਾਂ, ਮੈਂ ਬੇਈਮਾਨੀ ਕਰ ਲਵਾਂ, ਮੈਂ ਰਿਸ਼ਵਤ ਲੈ ਲਵਾਂ, ਅਜੇ ਸੋਚਦਾ ਹੈ, ਅਜੇ ਕੀਤੀ ਨਹੀਂ ਹੈ, ਰਿਸ਼ਵਤ ਲਈ ਨਹੀਂ ਹੈ, ਉਹਦਾ ਸੋਚਣਾ ਹੈ ਨਾ, ਉਹ ਪਾਪ ਹੈ। ਅਪਰਾਧ ਕਦੋਂ ਬਣੇਗਾ? ਜਦੋਂ ਕਰ ਲਵੇਗਾ, ਸਜ਼ਾ ਅਪਰਾਧ ਦੀ ਮਿਲੇਗੀ। ਸੁਰਤ ਵਿੱਚ ਪਾਪ ਘੁੰਮ ਰਿਹਾ ਵਾਰ ਵਾਰ। ਸਤਿਗੁਰੂ ਜੀ ਕਹਿੰਦੇ ਭਲਿਆ ਤੂੰ ਚੋਰੀ ਕਰਨੀ ਤਾਂ ਬਹੁਤ ਦੂਰ ਦੀ ਗੱਲ ਰਹੀ, ਤੂੰ ਚੋਰੀ ਬਾਰੇ ਸੋਚਣਾ ਵੀ ਨਹੀਂ ਹੈ, ਤੂੰ ਪਰਾਇਆ ਰੂਪ ਤੱਕਣਾ ਤਾਂ ਬਹੁਤ ਦੂਰ ਦੀ ਗੱਲ ਰਹੀ, ਤੂੰ ਪਰਾਏ ਰੂਪ ਬਾਰੇ ਮਨ ਵਿੱਚ ਸੋਚਣਾ ਵੀ ਨਹੀਂ ਹੈ। ਜਦੋਂ ਤੇਰੇ ਮਨ ਵਿੱਚ ਸੋਚ ਆਉਂਦੀ ਹੈ ਨਾ, ਉਦੋਂ ਤੇਰੇ ਅੰਦਰ ਪਾਪ ਉਤਪਨ ਹੁੰਦੇ ਨੇ, ਇਹ ਕੋਇਲੇ ਨੇ ਜਿਹੜੇ ਤੇਰੇ ਮਨ ਨੂੰ ਸਾੜਦੇ ਨੇ। ਕੋਇਲੇ ਪਾਪ ਪੜੇ, ਕੋਇਲੇ ਪਾਪ ਪੜੇ ਤਿਸ ਉੱਪਰ, ਪਾਪਾਂ ਦੇ ਕੋਲੇ ਇਸ ਸਰੀਰ ਰੂਪੀ ਭੱਠੀ ਦੇ ਵਿੱਚ ਮਨ ਨੂੰ ਸਾੜਨ ਲਈ ਸਹਾਇਤਾ ਦੇ ਰਹੇ ਨੇ। ਅਤੇ ਸ਼ਾਂਤੀ ਕਿੱਥੋਂ ਮਿਲਣੀ ਹੈ? ਸਾਰਾ ਸਾਰਾ ਸਮਾਨ ਤਾਂ ਅੰਦਰ ਹੀ ਹੈ ਤਪਾਉਣ ਵਾਲਾ। ਇਸੇ ਨੂੰ ਤਾਂ ਵੇਖ ਕੇ ਮੇਰੇ ਮਾਲਕ ਨੇ ਕਿਹਾ ਸੀ, ਜਗਤ ਜਲੰਦਾ ਦੇਖ ਕੇ ਮਹਾਰਾਜ ਜੀ ਜਗਤ ਨੂੰ ਸੜਦਿਆਂ ਹੋਇਆਂ ਵੇਖ ਕੇ ਮੇਰੇ ਅੰਦਰ ਇੱਕ ਵੇਦਨਾ ਹੈ, ਜਗਤ ਨੂੰ ਸੜਦਿਆਂ ਹੋਇਆਂ ਵੇਖ ਕੇ ਮੇਰੇ ਮਨ 'ਚ ਇੱਕ ਤਰਲਾ। ਇਸੇ ਨੂੰ ਭਾਈ ਗੁਰਦਾਸ ਜੀ ਨੇ ਇੱਕ ਉਦਾਹਰਣ ਦੇ ਕੇ ਸਮਝਾਇਆ ਸੀ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬਾ ਜੀ ਧਿਆਨ ਮਾਰ ਕੇ ਵੇਂਦੇ ਨੇ ਪ੍ਰਿਥਵੀ ਸੜ ਰਹੀ ਹੈ, ਕਾਹਦੇ 'ਚ? ਵਕਾਰਾਂ ਦੀ ਅੱਗ ਵਿੱਚ ਸੜ ਰਹੀ ਹੈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਜੋਂ ਗੁਰੂ, ਬਾਜੋਂ ਗੁਰੂ ਗੁਬਾਰ ਹੈ, ਹਾ ਹਾ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ, ਸਮੁੱਚੀ ਧਰਤ ਨੂੰ ਸੋਧਣ, ਸੋਧਣ ਮੀਨਿੰਗ ਸ਼ੁੱਧ ਕਰਨ, ਸ਼ੁੱਧ ਕਰਨ ਮੀਨਿੰਗ ਔਗਣਾਂ 'ਚ ਜ਼ਿੰਦਗੀ ਜਿਉਣ ਵਾਲਿਆਂ ਨੂੰ ਗੁਣ ਦੱਸਣ ਤੁਰਿਆ ਮਾਲਕ ਜੀ ਕਿ ਆਪਣੇ ਅੰਦਰ ਬੈਠੇ ਗੁਣਾਂ ਦੀ ਵਰਤੋਂ ਕਰੋ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ। ਹੁਣ ਆਹ ਮਨ ਸੜ ਰਿਹਾ ਜੀ, ਕਈ ਵਾਰੀ ਬੰਦਾ ਕਹਿੰਦਾ ਮੈਂ ਅੱਜ ਬੜਾ ਸੜਿਆ ਹੋਇਆ, ਮੇਰਾ ਮਨ ਬੜਾ ਦੁਖੀ ਹੈ ਅੱਜ, ਕਿਹਨੇ ਕੀਤਾ? ਕਈ ਵਾਰੀ ਬੰਦਾ ਕਹੇਗਾ ਮੈਨੂੰ ਅੱਜ ਫਲਾਣਾ ਬੰਦਾ ਪਰੇਸ਼ਾਨ ਕਰ ਗਿਆ। ਨਰਿੰਦਰ ਸਿੰਘ ਕਪੂਰ ਦੀ ਇੱਕ ਪੁਸਤਕ ਹੈ, ਉਸ ਨੇ ਬੜਾ ਪਿਆਰਾ ਇੱਕ ਬੰਧ ਲਿਖਿਆ, ਕਹਿੰਦੇ ਕਈ ਵਾਰੀ ਬੰਦਾ ਕਹੇਗਾ ਮੈਨੂੰ ਫਲਾਣਾ ਬੰਦਾ ਆਣ ਕੇ ਦੁਖੀ ਕਰ ਗਿਆ। ਕਹਿੰਦੇ ਕੌਣ ਕਿਸੇ ਨੂੰ ਦੁਖੀ ਕਰਦਾ? ਕਿਹਦੇ ਕੋਲ ਇੰਨਾ ਟਾਈਮ ਹੈ ਕਿ ਕੋਈ ਆਪਣੇ ਕੰਮਾਂ 'ਚੋਂ ਵਿਹਲ ਕੱਢ ਕੇ ਤੈਨੂੰ ਦੁਖੀ ਕਰਨ ਆਵੇ? ਕਹਿੰਦੇ ਮੈਂ ਆਪਣੇ ਆਪ ਨੂੰ ਦੁਖੀ ਕਰ ਲਈ ਕੇਵਲ ਆਪ ਹੀ ਕਾਫੀ ਹਾਂ। ਕੋਈ ਕਿਸੇ ਨੂੰ ਦੁਖੀ ਕਰ ਸਕਦਾ? ਇਤਿਹਾਸ ਗਵਾਹ ਹੈ, ਗੁਰੂ ਅਰਜਨ ਸਾਹਿਬ ਨੂੰ ਦੁਖੀ ਕਰਨ ਲਈ ਰੇਤ ਵੀ ਪਾਈ ਜਾ ਰਹੀ ਹੈ। ਜਦੋਂ ਸਤਿਗੁਰੂ ਪਾਤਸ਼ਾਹ ਆਪ ਹੀ ਨਹੀਂ ਦੁਖੀ ਹੋਣਾ ਚਾਹੁੰਦੇ, ਕੌਣ ਦੁਖੀ ਕਰ ਸਕਦਾ? ਤੱਤਾ ਰੇਤਾ ਪਾਉਣ ਵਾਲਾ ਦੁਖੀ ਹੈ, ਸਤਿਗੁਰੂ ਜੀ ਨਹੀਂ ਦੁਖੀ। ਦੇਗ ਥੱਲੇ ਅੱਗ ਬਾਲਣ ਵਾਲਾ ਦੁਖੀ ਹੈ, ਸਤਿਗੁਰੂ ਜੀ ਨਹੀਂ ਦੁਖੀ। ਚੰਦੂ ਪਾਸੇ ਬੈਠਾ ਦੁਖੀ ਹੈ, ਸਤਿਗੁਰੂ ਜੀ ਨਹੀਂ ਦੁਖੀ। ਤੇ ਸਾਨੂੰ ਤੇ ਫੋਨ ਵਿੱਚ ਹੀ ਕੋਈ ਦੁਖੀ ਕਰ ਦਿੰਦਾ ਹੈ, ਉਹਨੇ ਗੱਲ ਘਰ ਕੀਤੀ ਹੈ, ਘਰ ਵੀ ਨਹੀਂ ਕੀਤੀ, ਕਿਸੇ ਕੋਲ ਕੀਤੀ ਹੈ, ਉਹ ਗੱਲ ਸਾਡੇ ਕੋਲ ਪਹੁੰਚ ਗਈ, ਰੋਟੀ ਖਾਣੀ ਭੁੱਲ ਗਈ, ਬੁੱਲ ਫੜਕਣ ਲੱਗ ਪਏ, ਰੰਗ ਲਾਲ ਹੋ ਗਿਆ, ਨਾਸ਼ਤਾ ਕਰਦਿਆਂ ਕਰਦਿਆਂ ਕਹਿੰਦਾ ਅੱਜ ਮਾਰ ਹੀ ਦੇਣਾ ਉਹਨੂੰ, ਛੱਡਣਾ ਹੀ ਨਹੀਂ ਉਹਨੂੰ। ਕਿਉਂ ਇੰਨਾ ਦੁਖੀ ਕਿਉਂ ਹੋਏ ਆ? ਉਹਨੇ ਨਹੀਂ ਕੀਤਾ, ਤੇਰੇ ਅੰਦਰ ਕੋਈ ਕਮੀ ਹੋਣੀ ਹੈ। ਕਦੀ ਤੁਸੀਂ ਵੇਖਣਾ ਕਿਸੇ ਦੇ ਐਬ ਦੀ ਗੱਲ ਉਹਦੇ ਮੂੰਹ 'ਤੇ ਕਰਦੇ ਹੋ, ਬੁੱਲ ਫੜਕਣ ਲੱਗ ਪੈਣਗੇ, ਕ੍ਰੋਧ 'ਚ ਬੰਦੇ ਦੇ ਹੱਥ ਕੰਬਣ ਲੱਗ ਪੈਂਦੇ ਨੇ, ਆਪਣੀ ਗੱਲ ਨਹੀਂ ਕਹਿ ਪਾਉਂਦਾ ਇਨਸਾਨ। ਇਹਦਾ ਅਰਥ ਕੋਈ ਕਿਸੇ ਨੂੰ ਦੁਖੀ ਨਹੀਂ ਕਰਦਾ, ਤੂੰ ਠੰਡਾ ਹੋਵੇਂ, ਤੈਨੂੰ ਜ਼ਿੰਦਗੀ ਜਿਉਣ ਦਾ ਜਿੱਤਿਆ ਉਹ ਨਹੀਂ ਜੋ ਕਹਿ ਗਿਆ, ਜਿੱਤਿਆ ਉਹ ਜੋ ਸਹਿ ਗਿਆ। ਤੁਹਾਨੂੰ ਕੋਈ ਕ੍ਰੋਧ ਦੇ ਘੋੜੇ 'ਤੇ ਸਵਾਰ ਹੋ ਕੇ ਮਾਰਨ ਆਵੇ, ਤੁਸੀਂ ਜਰ ਗਏ, ਤੁਸੀਂ ਜਿੱਤ ਗਏ। ਜਿਹੜਾ ਕ੍ਰੋਧ ਦੇ ਘੋੜੇ 'ਤੇ ਸਵਾਰ ਹੋ ਕੇ ਆਇਆ ਸੀ ਉਹਨੂੰ ਹਾਰ ਖਾਣੀ ਪਵੇਗੀ, ਕਿਉਂਕਿ ਉਹਨੇ ਕਹਿਣਾ ਮੈਂ ਅੱਗ ਬਾਲਣ ਆਇਆ, ਇਹਨੂੰ ਤਾਂ ਲੱਗੀ ਨਹੀਂ, ਇਹਨੂੰ ਮੈਂ ਅੱਗ ਲਾਉਣ ਆਇਆ ਅਤੇ ਉੱਦਾਂ ਹੀ ਠੰਡਾ ਹੈ। ਪਾਗਾਂ ਵਾਲੇ ਗੁਰਦੇਵ ਸਿਖਾਉਂਦੇ ਨੇ ਭਲਿਆ ਕੋਈ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ, ਤੂੰ ਆਪਣੇ ਆਪ ਨੂੰ ਆਪ ਦੁਖੀ ਕਰਦਾ ਹੈ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ, ਮਨ ਸੜਿਆ ਹੋਇਆ, ਤੈਨੂੰ ਸਾੜਨ ਦੀ ਸਹਾਇਤਾ ਕੌਣ ਕਰ ਰਹੀ ਹੈ? ਸੰਨੀ, ਜਿਵੇਂ ਪਲਾਸ ਹੁੰਦਾ ਹੈ ਨਾ ਸਾਡੇ ਘਰਾਂ 'ਚ, ਪਲਾਸ ਟੈਪ ਦੀ ਇੱਕ ਸੰਨੀ ਹੁੰਦੀ ਲੁਹਾਰ ਦੇ ਕੋਲ, ਜਿਹੜੀ ਅਗਲੇ ਬੰਨਿਓ ਨੱਪ ਕੇ ਲੋਹੇ ਨੂੰ ਵਾਰ ਵਾਰ ਐਂ ਕਰੀਦਾ ਉੱਤੇ ਤਾਂ ਕਿ ਚੰਗੀ ਤਰ੍ਹਾਂ ਲਾਲ ਹੋ ਜਾਏ, ਉਹ ਸੰਨੀ ਕਿਹੜੀ ਹੈ? ਮਨ ਜਲਿਆ ਸੰਨੀ ਚਿੰਤ ਭਈ, ਚਿੰਤਾ ਦੀ ਸੰਨੀ ਨੇ ਮਨ ਨੂੰ ਘੁੱਟ ਕੇ ਫੜਿਆ ਹੋਇਆ। ਉਹ ਇਹ ਅੱਗ ਦੇ ਉੱਤੇ ਕਦੀ ਇੱਧਰੋਂ ਕਰਦੀ ਹੈ, ਕਦੀ ਇੱਧਰੋਂ ਕਰਦੀ, ਵੀ ਕਿਤੇ ਸੜਨ ਨੂੰ ਮਨ ਰਹਿ ਨਾ ਜਾਏ, ਮਨ ਬਚਣਾ, ਕੋਲਾ ਕਰ ਦੇਣਾ ਜਿਸ ਮਨ ਨੂੰ। ਸਤਿਗੁਰੂ ਜੀ ਹੁਣ ਹੌਂਸਲਾ ਦਿੰਦੇ, ਪਹਿਲਾਂ ਤਾਂ ਦੱਸ ਦਿੱਤੀ ਬਿਮਾਰੀ, ਜਿਵੇਂ ਸਿਆਣਾ ਡਾਕਟਰ ਪਹਿਲਾਂ ਰਿਪੋਰਟਾਂ ਕਰਾਉਂਦਾ ਹੈ ਨਾ, ਪਹਿਲਾਂ ਰਿਪੋਰਟਾਂ ਕਰਕੇ ਦੱਸਾਂ ਤਾਂ ਸਹੀ ਤੈਨੂੰ ਕਿਹੜੇ ਕਿਹੜੇ ਰੋਗ ਨੇ ਘੇਰਿਆ ਹੋਇਆ। ਜਿਉਂ ਜਿਉਂ ਡਾਕਟਰ ਰੋਗ ਦੱਸੀ ਜਾਂਦਾ ਸੀ, ਇੱਕ ਵਾਰ ਚਿੰਤਾ ਵਿੱਚ ਆ ਜਾਂਦੇ, ਹੈ ਇੰਨੀਆਂ ਬਿਮਾਰੀਆਂ ਮੈਨੂੰ? ਡਾਕਟਰ ਫਿਰ ਕਹਿੰਦਾ ਘਬਰਾ ਨਾ, ਮੈਂ ਤੈਨੂੰ ਦਵਾਈ ਦੱਸਾਂਗਾ, ਮੈਡੀਸਨ ਤੂੰ ਟਾਈਮ ਨਾਲ ਲੈਣੀ ਹੈ, ਤੂੰ ਠੀਕ ਹੋ ਜਾਣਾ। ਫਿਰ ਇੱਕ ਵਾਰੀ ਵਿਗਾਸ ਆਉਂਦਾ, ਸਤਿਗੁਰੂ ਜੀ ਪਹਿਲਾਂ ਤਾਂ ਬਿਮਾਰੀਆਂ ਦੱਸਦੇ ਨੇ ਤੈਨੂੰ ਆਹ ਲੱਗੀਆਂ ਹੋਈਆਂ, ਫਿਰ ਕਹਿੰਦੇ ਘਬਰਾ ਨਾ, ਤੂੰ ਮੇਰਾ ਬੱਚਾ ਹੈ, ਪੁੱਤਰ ਹੈ, ਤੈਨੂੰ ਮੈਂ ਠੀਕ ਕਰ ਦੇਣਾ ਹੈ। ਤੈਨੂੰ ਮੈਂ ਬਿਮਾਰੀਆਂ ਦੱਸੀਆਂ, ਹਾਂ ਉਹ ਤੇਰੇ ਦੁਸ਼ਮਣ ਸੀ ਜਿੰਨਾ ਤੇਰਾ ਕਦੀ ਬਿਮਾਰੀਆਂ ਵੱਲ ਧਿਆਨ ਹੀ ਨਹੀਂ ਸੀ ਦਵਾਇਆ। ਮੈਂ ਤੇਰਾ ਦੁਸ਼ਮਣ ਨਹੀਂ, ਮੈਂ ਤੇਰਾ ਦੁਸ਼ਮਣ ਨਹੀਂ, ਮੈਂ ਤਾਂ ਤੇਰਾ ਮਿੱਤਰ ਹਾਂ। ਮੈਂ ਤੈਨੂੰ ਪਹਿਲਾਂ ਤੇਰੀਆਂ ਬਿਮਾਰੀਆਂ ਬਾਰੇ ਤੈਨੂੰ ਗਿਆਨ ਦੇਣਾ ਚਾਹੁੰਦਾ ਅਤੇ ਹੁਣ ਮੈਂ ਤੈਨੂੰ ਦੱਸਾਂਗਾ ਕਿ ਤੂੰ ਇਹ ਬਿਮਾਰੀਆਂ ਤੋਂ ਛੁਟਕਾਰਾ ਕਿਵੇਂ ਪਾਉਣਾ। ਹਵਾਲਾ ਬੜਾ ਪਿਆਰਾ ਦਿੱਤਾ, ਭਇਆ ਮਨੂਰ, ਇਹ ਇਸ ਦਾ ਇਲਾਜ ਹੈ। ਪਹਿਲਾਂ ਉੱਪਰ ਬਿਮਾਰੀਆਂ ਦੱਸੀਆਂ, ਹੁਣ ਇਹਦਾ ਇਲਾਜ ਦੱਸਣ ਲੱਗੇ ਮਹਾਰਾਜ। ਮਨੂਰ ਲੋਹਾ ਪਤਾ ਕਿਹੜਾ ਹੁੰਦਾ ਹੈ? ਜਦੋਂ ਲੁਹਾਰ ਭੱਠੀ ਵਿੱਚ ਲੋਹੇ ਨੂੰ ਸਾੜਦਾ ਹੈ ਨਾ, ਜਿਹੜਾ ਸੜਿਆ ਆ ਲੋਹਾ ਵਿੱਚ ਕਿਰਦਾ, ਤੁਸੀਂ ਲੁਹਾਰਾਂ ਦੀਆਂ ਭੱਠੀਆਂ 'ਤੇ ਜਾ ਕੇ ਵੇਖਣਾ ਕਿੰਨਾ ਲੋਹਾ ਅੰਦਰ ਸੜਿਆ ਪਿਆ ਹੋਏਗਾ। ਉਹਦਾ ਸੜਿਆ ਹੋਇਆ ਲੋਹਾ ਹੈ ਨਾ, ਉਹ ਮਨੂਰ ਲੋਹਾ ਹੁੰਦਾ ਹੈ। ਉਹਨੂੰ ਤਾਂ ਪਾਰਸ ਵੀ ਚੰਦਨ ਨਹੀਂ ਕਰ ਸਕਦਾ, ਉਹਨੂੰ ਤਾਂ ਪਾਰਸ ਵੀ ਸੋਨਾ ਨਹੀਂ ਬਣਾ ਸਕਦਾ, ਉਹ ਤਾਂ ਬੇਕਾਰ ਹੱਥ ਨਾਲ ਹੀ ਭੁਰਦਾ ਜਾਂਦਾ, ਸੜ ਚੁੱਕਾ ਹੈ ਨਾ। ਕਹਿੰਦੇ ਭਲਿਆ ਤੰਦਰੁਸਤ ਲੋਹਾ ਹੋਵੇ, ਤੰਦਰੁਸਤ ਸਰੀਰ ਹੋਵੇ, ਉਹ ਤਾਂ ਬਹੁਤ ਦੀ ਗੱਲ। ਜੇ ਤੂੰ ਮਨੂਰ ਹੋ ਚੁੱਕਾ, ਤੂੰ ਸੜ ਕੇ ਸਵਾਹ ਹੋ ਚੁੱਕਾ, ਇਹਨਾਂ ਮੈਂ ਤੈਨੂੰ ਤਾਂ ਵੀ ਠੀਕ ਕਰ ਸਕਦਾ। ਜੇ ਤੂੰ ਵਿਕਾਰਾਂ 'ਚ ਮਨੂਰ ਲੋਹੇ ਦੀ ਤਰ੍ਹਾਂ ਸੜ ਕੇ ਕੋਲਾ ਵੀ ਹੋ ਚੁੱਕਾ ਹੈ ਨਾ, ਮੈਂ ਤੈਨੂੰ ਤਾਂ ਵੀ ਠੀਕ ਕਰ ਸਕਦਾ। ਪਰ ਉਹਦੇ ਵਾਸਤੇ ਤੈਨੂੰ ਵਿਧੀ ਵਿਧਾਨ ਦੇ ਨਾਲ ਦਵਾਈ ਖਾਣੀ ਪਵੇਗੀ। ਭਇਆ ਮਨੂਰ ਕੰਚਨ ਫਿਰ ਹੋਵੇ, ਵੈਸੇ ਤਾਂ ਲੋਹਾ ਹੀ ਕੰਚਨ ਹੁੰਦਾ ਹੈ, ਲੋਹੇ ਨੂੰ ਹੀ ਪਾਰਸ ਕੰਚਨ ਕਰਦਾ ਹੈ, ਜਿਹੜਾ ਸੜ ਚੁੱਕਾ ਉਹਨੂੰ ਥੋੜ੍ਹਾ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਮੈਂ ਦਾਅਵੇ ਨਾਲ ਕਹਿੰਦਾ ਮੈਂ ਤੈਨੂੰ ਸੜੇ ਹੋਏ ਨੂੰ ਵੀ ਕੰਚਨ ਬਣਾ ਸਕਦਾ ਹਾਂ। ਸੜਿਆ ਕਾਹ 'ਚ? ਕਾਮ 'ਚ ਸੜਿਆ, ਕ੍ਰੋਧ 'ਚ ਸੜਿਆ, ਵਕਾਰਾਂ 'ਚ ਗਲਤਾਨ ਹੋਇਆ, ਮੈਂ ਤੈਨੂੰ ਠੀਕ ਕਰ ਸਕਦਾ। ਪਰ ਕਿਵੇਂ? ਭਇਆ ਮਨੂਰ ਕੰਚਨ ਫਿਰ ਹੋਵੇ, ਕਦੋਂ? ਜੇ ਗੁਰ ਮਿਲੇ ਤਨੇਹਾ, ਜੇ ਕਾਬਲ ਗੁਰੂ ਮਿਲ ਜਾਏ, ਜੇ ਕਾਬਲ ਗੁਰੂ ਦੇ ਕੋਲ ਪਹੁੰਚ ਜਾਈਏ ਤਾਂ ਮਨੂਰ ਲੋਹਾ ਵੀ ਕੰਚਨ ਬਣ ਸਕਦਾ। ਉਹ ਬਣਾਏਗਾ ਕਿਵੇਂ? ਏਕ ਨਾਮ, ਉਹਨੇ ਸਿੱਖਿਆ ਦੇਣੀ ਹੈ, ਉਹਨੇ ਗੁਣਾਂ ਵੱਲ ਧਿਆਨ ਦਿਵਾਉਣਾ ਹੈ, ਉਹਨੇ ਕਹਿਣਾ ਸਭ ਕੁਝ ਤੇਰੇ ਘਰ ਵਿੱਚ ਹੈਗਾ, ਵਰਤੋਂ ਕਰਨੀ ਸ਼ੁਰੂ ਕਰ ਦੇ ਬਸ। ਬਾਬਾ ਲੈਣਾ ਜੀ ਬਿਮਾਰ ਹੋ ਕੇ ਗਏ, ਸਤਿਗੁਰੂ ਜੀ ਕਹਿੰਦੇ ਲੈਣੇ ਆ, ਮੈਂ ਤੈਨੂੰ ਆਪਣੇ ਕੋਲੋਂ ਕੁਝ ਨਹੀਂ ਦੇਣਾ, ਸਿਰਫ ਤੇਰੇ ਅੰਦਰ ਵੱਲ ਧਿਆਨ ਦਿਵਾਉਣਾ, ਸਾਰਾ ਕੁਝ ਤੇਰੇ ਕੋਲ ਹੈਗਾ, ਇਹਨੂੰ ਖੋਲ ਪਹਾੜੇ ਨੂੰ, ਇਹਨੂੰ ਵਿਚਾਰ। ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਕੋਲ ਗਏ ਅਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਮੈਂ ਤੁਹਾਨੂੰ ਆਪਣੇ ਕੋਲੋਂ ਕੁਝ ਨਹੀਂ ਦੇਣਾ, ਤੁਹਾਡੇ ਕੋਲ ਸਭ ਕੁਝ ਹੈ, ਸਿਰਫ ਉਹਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ। ਇਹੋ ਗੱਲ ਹੀ ਮੈਂ ਗੁਰੂ ਨਾਨਕ ਸਾਹਿਬ ਜੀ ਕੋਲੋਂ ਕਰਤਾਰਪੁਰੋਂ ਸਿੱਖ ਕੇ ਆਇਆ ਸੀ, ਇਹ ਮੈਂ ਤੁਹਾਨੂੰ ਦੱਸਣ ਲੱਗਾ। ਮੈਂ ਕੋਲੋਂ ਕੁਝ ਨਹੀਂ ਦੇਣਾ, ਤੁਹਾਡੇ ਕੋਲ ਹੀ ਹੈ ਸਭ ਕੁਝ। ਅਤੇ ਇਹੋ ਹੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਸਾਨੂੰ ਕਹਿ ਰਹੇ ਨੇ, ਮਹਾਰਾਜ ਕਹਿ ਰਹੇ ਨੇ ਭਲਿਆ ਸਭ ਕੁਝ ਤੇਰੇ ਕੋਲ ਹੈ, ਮੱਤ ਵਿੱਚ ਰਤਨ ਜਵਾਹਰ ਮਾਣਕ, ਪਰ ਪ੍ਰਗਟ ਕਦੋਂ ਹੋਣੀ ਹੈ? ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਸਿੱਖਿਆ ਸੁਣ ਲੈ ਤਾਂ ਜੀਵਨ ਦੇ ਵਿੱਚ ਕ੍ਰਾਂਤੀ ਆ ਸਕਦੀ ਹੈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਤ੍ਰਿਸ਼ਟਸ ਦਾ ਅਰਥ ਹੈ ਹਟ ਜਾਏਗੀ ਦੇਹ ਵਕਾਰਾਂ ਵਾਲੇ ਬੰਨਿਓ। ਕੌਣ ਹਟਾਏਗਾ? ਗੁਰੂ ਵੈਦ, ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, 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 ਹਰ ਹਰ ਨਾਮ ਔ ਖੁਦ ਮੁਖ ਦੇਵੈ, 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 ਕਾਟੇ ਜਮ ਕੀ ਫੰਦਾ ਮੇਰਾ ਬਹਿਤ ਗੁਰੂ ਗੋਬਿੰਦਾ, ਬਹਿਤ ਗੁਰੂ ਗੋਬਿੰਦਾ, ਮੇਰਾ ਬਹਿਤ ਗੁਰੂ ਗੋਬਿੰਦਾ। ਮਾਲਕ ਜੀ ਬਖਸ਼ਿਸ਼ ਕਰਨ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਜਿਨ੍ਹਾਂ ਦਾ ਦੁਨੀਆ 'ਤੇ ਕਿਤੇ ਇਲਾਜ ਨਹੀਂ ਉਹਦਾ ਇਲਾਜ ਵੀ ਗੁਰੂ ਜੀ ਕਰਦੇ ਨੇ। ਪੰਜੇ ਅਸਾਧ ਰੋਗ ਜਿਨ੍ਹਾਂ ਤੋਂ ਗੁਰੂ ਜੀ ਸਾਨੂੰ ਬਚਾ ਸਕਦੇ ਨੇ, ਛੁਡਵਾ ਸਕਦੇ ਨੇ। ਆਓ ਮਾਲਕ ਦੀ ਪਾਵਨ ਬਾਣੀ ਦੀ ਵਿਚਾਰ ਜ਼ਿੰਦਗੀ ਦਾ ਆਧਾਰ ਬਣ ਜਾਏ, ਇਸ ਅਨੁਸਾਰ ਸਾਡਾ ਜੀਵਨ ਬਣ ਜਾਏ, ਇਹੋ ਹੀ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਸਾਡੀ ਸਾਰਿਆਂ ਦੀ ਹੋਣੀ ਚਾਹੀਦੀ ਹੈ। ਬੇਨਤੀਆਂ ਵਿਚਾਰਾਂ ਕਰਦਿਆਂ ਭੁੱਲਾਂ ਮੇਰੀਆਂ, ਬਚਨ ਚੰਗੇ ਲੱਗੇ ਹੁਣ ਮੇਰੇ ਨਹੀਂ, ਸਤਿਗੁਰੂ ਜੀ ਦੇ ਜਾਣ ਕੇ ਹਿਰਦੇ 'ਚ ਵਸਾ ਲੈਣੇ। ਗੱਜ ਕੇ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।